तेरी शरण मेरे दीन दयाल, सुख सागर मेरे गुरु गोपाला, कर कृपा नानक गुण गावै, राखो शर्म असाड़ी जीओ। तेरे गुण बहुते मैं एक न जानिया, मैं मूर्ख किस दीजै, प्रणवत नानक सुन मेरे साहिबा। डुबदा पत्थर ले जा, सलोक महला तीजा, सोहब तां सोहागणी, जा मन लह सच नाउ, सतगुर अपना मनाए लै, रूप चढ़ी तां अगला, दूजा नाही थां, सुहब तां सुहागणी, जा मन लहें सच नाउ, सतगुर अपना मनाए लै, रूप चढ़ी तां अगला, दूजा नाही थां, ऐसा शिंगार बनाए तू, मैला कदे न होवई, एह निस लागै भाव, नानक सोहागन का क्या चिन्ह है, अंदर सच मुख उजला, खसमै माहि सुमाए, महला तीजा। लोका वे हों सुहवी, सुहावेस करी, वेसी शहौ न पाई, कर कर वेस रही, नानक तिने शह पाया, जिने गुर की सिख सुनी, ज्योत स्वभावै सोथियै, इन बिद कंत मिली पौड़ी, हुक्मे सृष्ट साजियन, बौभित संसारा, तेरा हुक्म न जापी केतड़ा, सच्चे अलख अपारा, इकना नो तू मेल लह, गुर शब्द विचारा, सच रते से निर्मले हों मैं तज विकारा, जिस तू मेल है सो तुद मिलै सोई सच्यारा, जिस तू मेल है सो तुद मिलै सोई सच्यारा। गुरुस्वारी सन्मान योग सत्संग जियो, सत्कार सहित फतेह प्रवान करो जी। वाहिगुरु जी का खालसा, वाहिगुरु जी की फतेह। आरंभ विच सारे गुरमंत्र दा जाप करिए। वाहिगुरु, 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 वाहिगुरु। अज दा फरमान हुक्म सूही की वार विचों है, जो साहिब गुरु अमरदास जी दी उचारण कीती हुई वार है। ਪੌੜੀ ਵੀ ਸਤਿਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੈ, ਨਾਲ ਸਲੋਕ ਦੋ ਦਰਜ ਹਨ। ਇਹ ਵੀ ਸਾਹਿਬ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ ਜੀ। ਸਤਿਗੁਰਾਂ ਨੇ ਸਚਿਆਰ ਬਣਨ ਵਾਸਤੇ ਕਿ ਸਾਡੇ ਅੰਦਰ ਸੱਚ ਦਾ ਪ੍ਰਕਾਸ਼ ਹੋ ਸਕੇ, ਐਸਾ ਅੰਤਸ਼ਕਰਨ ਕਿਵੇਂ ਬਣੇ, ਇਹ ਯੁਕਤੀਆਂ ਇਹਨਾਂ ਸਲੋਕਾਂ ਵਿੱਚ ਔਰ ਪੌੜੀ ਵਿੱਚ ਸਾਨੂੰ ਸਮਝਾਈਆਂ ਹਨ। ਪੌੜੀ ਦਾ ਜੋ ਆਖਰੀ ਵਿਚਾਰ ਹੈ, ਆਖਰੀ ਪੰਕਤੀ ਹੈ, ਇਹ ਤੱਤ ਸਾਰ ਹੈ ਇਸ ਸਾਰੇ ਹੁਕਮ ਦਾ। ਜਿਸ ਤੂੰ ਮਿਲੈ ਸੋ ਤੁਦ ਮਿਲੈ ਸੋਈ ਸਚਿਆਰਾ, ਜਿਸ ਨੂੰ ਤੂੰ ਆਪਣੇ ਨਾਲ ਮੇਹ ਲਵੇਂ ਹੇ ਪਰਮਾਤਮਾ ਉਹੀ ਤੈਨੂੰ ਮਿਲਦਾ ਔਰ ਉਹ ਸਚਿਆਰ ਹੋ ਜਾਂਦਾ। ਮੰਜ਼ਿਲ ਸਾਡੀ ਇਹੀ ਹੈ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਭਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਤਿਗੁਰੂ ਨਾਨਕ ਦੇਵ ਜੀ ਨੇ ਇੱਕ ਬਚਨ ਕਿਹਾ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਔਰ ਆਪ ਨੂੰ ਯਾਦ ਹੋਵੇਗਾ, ਕੂੜੇ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜ੍ਹਿਆ। ਇਹ ਬਾਹਰ ਦੀ ਰਾਤ ਦੀ ਗੱਲ ਨਹੀਂ, ਬਾਹਰ ਦੇ ਹਨੇਰੇ ਦੀ ਗੱਲ ਨਹੀਂ, ਨਾ ਬਾਹਰ ਦੇ ਚੰਦਰਮਾ ਦੀ ਗੱਲ ਹੈ। ਕੂੜ ਦੇ ਮੱਸਿਆ ਦੀ ਕਾਲੀ ਬੋਲੀ ਰਾਤ ਜਦੋਂ ਆਉਂਦੀ ਹੈ ਮਨੁੱਖ ਦੇ ਅੰਦਰ ਆਉਂਦੀ ਹੈ, ਮਨ ਦੇ ਅੰਦਰ ਕਾਲਖ ਛਾ ਜਾਂਦੀ ਹੈ, ਸੱਚ ਦਾ ਚੰਦਰਮਾ ਅੰਦਰ ਨਹੀਂ ਚੜ੍ਹਦਾ। ਫਿਰ ਉਹ ਕਦੋਂ ਚੜ੍ਹਦਾ, ਚੜ੍ਹਦਾ ਵੀ ਹੈ ਕਿ ਨਹੀਂ? ਸਾਧੂ ਸੰਗ ਸਿਖਾਇਓ ਨਾਮ, ਗੁਰੂ ਦੀ ਸੰਗਤ ਵਿੱਚ ਜਦੋਂ ਨਾਮ ਸਿਖਾਇਆ ਜਾਂਦਾ, ਸਗਲ ਮਨੋਰਥ ਪੂਰਨ ਕਾਮ, ਸਾਰੇ ਮਨ ਦੇ ਮਨੋਰਥ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ। ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੇ, ਤ੍ਰਿਸ਼ਨਾ ਹੁਣ ਬੁਝ ਗਈ ਹੈ, ਪਰਮਾਤਮਾ ਦਾ ਯਸ ਕਰਕੇ ਤ੍ਰਿਪਤ ਹੋ ਗਏ ਹਾਂ, ਯਸ ਰਾਹੀਂ ਰੱਜ ਗਏ ਹਾਂ। ਹੁਣ ਇਹ ਅਵਸਥਾ ਜਪ ਜਪ ਜੀਵਾਂ ਸਾਰੰਗ ਪਾਣੇ, ਜਿਸ ਦੇ ਹੱਥ ਵਿੱਚ ਉਹ ਧਨਸ਼ ਹੈ ਜੋ ਸਭ ਦਾ ਹੀ ਮੌਤ ਹੈ, ਮਾਰਨ ਦੀ ਸ਼ਕਤੀ ਜਿਸ ਦੇ ਕੋਲ ਹੈ, ਉਸ ਨੂੰ ਜਪ ਜਪ ਕੇ ਮੈਂ ਜਿਉਂਦਾ ਹਾਂ। ਕਰਨ ਕਰਾਵਣ ਸ਼ਰਨ ਭਰਿਆ, ਜੋ ਮੇਰੇ ਕੋਲੋਂ ਸਭ ਕਰਾਉਣ ਦੀ ਸਮਰੱਥ ਹੈ, ਸ੍ਰਿਸ਼ਟੀ ਜਿਸ ਦੀ ਬਣਾਈ ਹੈ। ਕਰਨ ਕਰਾਵਣ ਸ਼ਰਨ ਭਰਿਆ, ਮੈਂ ਉਸ ਦੀ ਸ਼ਰਨ ਪੈ ਗਿਆ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਸਹਿਜ ਘਰ ਪਾਇਆ, ਸਹਿਜ ਘਰ ਦੀ ਪ੍ਰਾਪਤੀ ਹੋ ਗਈ ਹੈ, ਮਿਟਿਆ ਅੰਧੇਰਾ ਚੰਦ ਚੜ੍ਹਿਆ। ਹਨੇਰਾ ਹੁਣ ਮੇਰੇ ਅੰਦਰੋਂ ਅਗਿਆਨਤਾ ਦਾ ਮੁੱਕ ਗਿਆ, ਕੂੜ ਦੀ ਅਮਾਵਸ ਮੁੱਕ ਗਈ, ਕੂੜ ਦਾ ਅੰਧਕਾਰ ਨਹੀਂ ਰਿਹਾ, ਹੁਣ ਮੇਰੇ ਅੰਦਰ ਸੱਚ ਦਾ ਚੰਦਰਮਾ ਚੜ੍ਹ ਗਿਆ, ਹੁਣ ਪ੍ਰਕਾਸ਼ ਹੋ ਗਿਆ। ਇਹ ਸੱਚ ਦਾ ਚੰਦਰਮਾ ਕਿਵੇਂ ਚੜ੍ਹੇ, ਕੂੜ ਦੀ ਅਮਾਵਸ ਕਦੋਂ ਛਾ ਜਾਂਦੀ, ਕੂੜ ਇੰਨਾ ਪ੍ਰਧਾਨ ਹੋ ਜਾਂਦਾ ਜਿਵੇਂ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾ ਲੋ, ਸ਼ਰਮ ਧਰਮ ਦੋ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲੋ। ਅੱਜ ਇੱਕ ਗੱਲ ਤੁਹਾਡੇ ਸਾਹਮਣੇ ਸਪਸ਼ਟ ਹੈ, ਅਦਾਲਤ ਵਿੱਚ ਕੋਈ ਜਾਂਦਾ ਗਵਾਹ ਅਤੇ ਉਹ ਪੋਥੀ ਲੈ ਕੇ ਆ ਜਾਂਦੇ, ਗੀਤਾ ਹੋਵੇਗੀ, ਕੁਰਾਨ ਹੋਵੇਗੀ, ਕੋਈ ਹੋਰ ਪੋਥੀ ਹੋਵੇਗੀ, ਉਹ ਉੱਤੇ ਹੱਥ ਰੱਖਦਾ, ਕਹਿੰਦਾ ਜੀ ਬਿਲਕੁਲ ਸੱਚ ਕਹਾਂਗਾ, ਸੱਚ ਦੇ ਸਿਵਾ ਕੁਛ ਨਹੀਂ ਕਹਾਂਗਾ। ਹਾਲਾਂ ਸਭ ਨੂੰ ਪਤਾ ਹੈ ਇਸਨੇ ਝੂਠ ਦੇ ਸਿਵਾ ਕੁਛ ਨਹੀਂ ਕਹਿਣਾ, ਪੋਥੀ 'ਤੇ ਹੱਥ ਵੀ ਰੱਖ ਦਿੱਤਾ, ਬੋਲਿਆ ਵੀ ਝੂਠ, ਪੋਥੀ ਵਿਚਾਰੀ ਨੇ ਕੀ ਵਿਗਾੜੇ ਆ, ਉਸ ਨੂੰ ਆਪਣੇ ਝੂਠ ਵਿੱਚ ਕਿਉਂ ਸ਼ਰੀਕ ਕਰਨੇ ਆ। ਦਸ਼ਮੇਸ਼ ਪਿਤਾ ਨੇ ਇੱਕ ਬਚਨ ਕਿਹਾ ਸੀ, ਸਿੱਖ ਇੱਕ ਦਿਨ ਪੁੱਛਦੇ ਨੇ, ਸਿੱਖਿਆ ਕਈ ਵਾਰੀ ਐਸੀ ਬਣਦੀ ਹੈ ਕਿ ਸਾਖੀ ਇੱਕ ਨਾਲ, ਸਿੱਖਿਆ ਸਾਰੇ ਸੰਸਾਰ ਲਈ। ਸਤਿਗੁਰੂ ਇਹ ਧਰਤੀ ਕਿਸ ਦੇ ਆਸਰੇ ਖਲੋਤੀ? ਕਹਿਣ ਲੱਗੇ ਫੈਸਲਾ ਤਾਂ ਗੁਰੂ ਨਾਨਕ ਦੇਵ ਹੀ ਕਰ ਗਏ ਨੇ ਕਿ ਸੱਚ ਧਰਮ ਦੇ ਆਸਰੇ ਖਲੋਤੀ ਹੈ। ਤੌਲ ਧਰਮ ਦਇਆ ਕਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਭਾਈ, ਧਰਤੀ ਸੱਚ ਦੇ ਆਸਰੇ ਖੜੀ ਹੈ, ਜੋ ਸੱਤ ਸਦਾ ਕਾਇਮ ਹੈ। ਪਾਤਸ਼ਾਹ ਆਕਾਸ਼, ਚੰਦ, ਸੂਰਜ, ਤਾਰੇ, ਕਹਿਣ ਲੱਗੇ ਸਭ ਸੱਤ ਦੇ ਆਸਰੇ। ਪਾਤਸ਼ਾਹ ਹਵਾ ਕਿਸ ਦੇ ਆਸਰੇ ਹੈ? ਕਹਿਣ ਲੱਗੇ ਵੀ ਸੱਤ ਦੇ ਆਸਰੇ ਵਗ ਰਹੀ ਹੈ, ਉਸੇ ਦੇ ਭੈ ਵਿੱਚ ਵਗ ਰਹੀ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਸਭ ਸੱਤ ਦੇ ਭੈ ਵਿੱਚ ਨੇ, ਸੱਤ ਦੇ ਆਸਰੇ ਨੇ। ਸਤਿਗੁਰਾਂ ਨੇ ਜਦੋਂ ਸਭ ਸੁਣ ਲਿਆ, ਕਹਿਣ ਲੱਗੇ ਇੱਕ ਗੱਲ ਹੋਰ ਸੁਣ ਲਓ ਜੋ ਤੁਹਾਡੇ ਕੋਲੋਂ ਰਹਿ ਗਈ, ਉਹ ਤੁਹਾਨੂੰ ਸਭ ਤੋਂ ਪਹਿਲੇ ਪੁੱਛਣੀ ਚਾਹੀਦੀ ਸੀ, ਉਹ ਤੁਹਾਨੂੰ ਨਹੀਂ ਯਾਦ ਰਹੀ, ਉਹ ਮੈਂ ਦੱਸ ਦੇਣਾ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਤਾਂ ਤੁਸੀਂ ਪੁੱਛ ਲਿਆ ਕਿ ਧਰਤੀ ਕਿਸ ਦੇ ਆਸਰੇ, ਆਕਾਸ਼ ਕਿਸ ਦੇ ਆਸਰੇ, ਹਵਾ ਕਿਸ ਦੇ ਆਸਰੇ, ਅਗਨੀ ਕਿਸ ਦੇ ਆਸਰੇ ਹੈ, ਪਵਨ ਪਾਣੀ ਕਿਸ ਦੇ ਆਸਰੇ ਨੇ। ਪਾਤਸ਼ਾਹ ਰਹਿ ਕੇ ਗਿਆ, ਕਹਿਣ ਲੱਗੇ ਪੁੱਛਣਾ ਸੀ ਝੂਠ ਕਿਸ ਦੇ ਆਸਰੇ ਹੈ, ਉਹ ਕਹਿਣ ਲੱਗੇ ਵੀ ਸੱਤ ਦੇ ਆਸਰੇ ਹੈ, ਕਿਉਂਕਿ ਜਿਹੜਾ ਬੋਲਦਾ ਨਾ ਆਸਰਾ, ਉਹ ਵੀ ਸੱਤ ਦਾ ਲੈਂਦਾ ਹੈ। ਬੜੇ ਦਾਅਵੇ ਨਾਲ ਕਹਿੰਦਾ ਜੀ ਮੈਂ ਬਿਲਕੁਲ ਸੱਚ ਬੋਲਣ ਲੱਗਾ ਜੀ, ਬੋਲਦਾ ਝੂਠ ਹੈ, ਆਸਰਾ ਸੱਤ ਦਾ ਲੈਂਦਾ ਹੈ। ਜਿਸ ਵੇਲੇ ਝੂਠ ਬੋਲਣ ਲਈ ਕੋਈ ਪੋਥੀਆਂ ਦਾ ਆਸਰਾ ਲਵੇ, ਝੂਠ ਬੋਲਣ ਲਈ ਨਾਮ ਦਾ ਆਸਰਾ ਲਵੇ, ਝੂਠ ਬੋਲਣ ਲਈ ਗੁਰੂ ਦਾ ਆਸਰਾ, ਗੁਰੂ ਦੀ ਕਸਮ ਜੀ ਮੈਂ ਸੱਚ ਬੋਲਣ ਲੱਗਾ, ਧਰਮ ਦੀ ਕਸਮ ਹੈ ਮੈਂ ਸੱਚ ਬੋਲਣ ਲੱਗਾ, ਨਾਮ ਦੀ ਕਸਮ ਹੈ ਮੈਂ ਸੱਚ ਬੋਲਣ ਲੱਗਾ, ਸਮਝ ਲੈਣਾ ਜੀਵਨ ਵਿੱਚੋਂ ਕੂੜ ਹੀ ਕੂੜ ਰਹਿ ਗਿਆ ਜੀਵਨ ਵਿੱਚ, ਔਰ ਸੱਚ ਦਾ ਚੰਦਰਮਾ ਨਹੀਂ ਦਿਸਦਾ। ਕੂੜ ਅਮਾਵਸ, ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ। ਹਾਂ, ਕੂੜ ਦੀ ਅਮਾਵਸ ਮੁੱਕ ਜਾਂਦੀ, ਆਖਰੇ ਨੇ ਮੁੱਕਣਾ, ਕਿੰਨਾ ਚਿਰ ਰਹਿਣਾ? ਹਨੇਰਾ ਕਿੰਨਾ ਵੀ ਪੁਰਾਣਾ ਹੋਵੇ, ਦੀਵਾ ਬਲ ਜਾਂਦਾ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲਦਾ ਅੰਧੇਰਾ ਮੁੱਕ ਜਾਂਦਾ। ਸਾਹਿਬ ਕਹਿੰਦੇ ਨੇ, ਆ ਤੇਰੀ ਚਿਮਣੀ ਮਾਂਜਦਿਆਂ ਤਾਂ ਕਿ ਸੱਚ ਦਾ ਪ੍ਰਕਾਸ਼ ਬਾਹਰ ਆ ਸਕੇ। ਹੈ ਸਹੀ, ਜੋਤ ਤਾਂ ਹੈ, ਪ੍ਰਕਾਸ਼ ਬਾਹਰ ਨਹੀਂ ਆਉਂਦਾ, ਤੇਰਾ ਅੰਤਸ਼ਕਰਨ ਮੈਲਾ। ਸ਼ੀਸ਼ੇ ਨੂੰ ਮੈਲ ਲੱਗੀ ਹੋਵੇ ਤੁਹਾਡਾ ਚਿਹਰਾ ਨਹੀਂ ਦਿਸੇਗਾ, ਹਿਲਦਾ ਹੋਵੇ ਤਾਂ ਵੀ ਸਾਫ਼ ਨਹੀਂ ਦਿਸੇਗਾ, ਔਰ ਕੋਈ ਪਰਦਾ ਉੱਤੇ ਹੋਵੇ ਤਾਂ ਵੀ ਨਹੀਂ। ਇੱਥੇ ਤਾਂ ਹਉਮੈ ਦਾ ਪਰਦਾ, ਔਰ ਮਨ ਡੋਲ ਰਿਹਾ, ਹਿਲਦਾ ਪਿਆ, ਸੱਚ ਦੇ ਦਰਸ਼ਨ ਕਿੱਥੇ? ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਵਾ ਸਿਆ, ਸਚਿਆਰ ਕਿਵੇਂ ਬੰਦਾ ਹੋ ਸਕੇ? ਗੁਰੂ ਅਮਰਦਾਸ ਜੀ ਦਾ ਆਪਣਾ ਨਿੱਜੀ ਤਜ਼ਰਬਾ ਹੈ, 40 ਸਾਲ ਦੀ ਉਮਰ ਸੀ, ਧਰਮ ਦੀ ਲਗਨ ਲੱਗੀ ਅਤੇ ਯਾਤਰਾ ਵਾਸਤੇ ਤੁਰ ਪਏ, ਪਰ ਬੜੀ ਦੇਰ ਬਾਅਦ ਪਤਾ ਲੱਗਾ ਉਹੋ ਯਾਤਰਾ ਬਾਹਰ ਨਹੀਂ, ਯਾਤਰਾ ਅੰਦਰ ਹੈ। ਤੁਹਾਨੂੰ ਬੇਨਤੀ ਕਰਾਂ, ਮਸਤਕ ਔਰ ਹਿਰਦਾ ਇਸਦਾ ਬਹੁਤ ਜ਼ਿਆਦਾ ਫਾਸਲਾ ਨਹੀਂ, ਲੇਕਿਨ ਯਾਤਰਾ ਕਰਨ ਲੱਗੀ ਇੰਜ ਜਾਪਦਾ ਕਿ ਕਈ ਜਨਮ ਲੱਗ ਜਾਂਦੇ ਨੇ ਮਸਤਕ ਤੋਂ ਹਿਰਦੇ ਤੱਕ ਪਹੁੰਚਦੇ ਹਾਂ, ਬੰਦਾ ਉਲਝ ਜਾਂਦਾ ਬਾਹਰ, ਇੰਦਰੀਆਂ ਰਾਹੀਂ ਜੇ ਬਾਹਰ ਭਟਕ ਗਿਆ ਤਾਂ ਕਈ ਜਨਮ ਬਤੀਤ ਹੋ ਜਾਣਗੇ, ਲੰਬੇ ਗੇੜ ਪੈ ਜਾਣਗੇ। ਪਰ ਜਿਹੜੇ ਅੰਤਰਮੁਖੀ ਹੋ ਗਏ, ਬੜਾ ਸੁੰਦਰ ਬਚਨ ਕਿਹਾ ਸੀ ਉਸ ਬ੍ਰਹਮਚਾਰੀ ਨੇ, ਅਮਰਦਾਸ ਤੂੰ ਸੁਣੀਆਂ ਸੁਣਾਈਆਂ ਕਰਨਾ, ਤੇਰਾ ਆਪਣਾ ਕੋਈ ਅਨੁਭਵ ਨਹੀਂ, ਤੂੰ ਭਟਕਿਆ ਪਿਆ, ਤੂੰ ਨਿਗੁਰਾਂ ਹੈ, ਤੇਰੇ ਕੋਲ ਗੁਰੂ ਦਾ ਸ਼ਬਦ ਨਹੀਂ, ਇਸੇ ਲਈ ਤੈਨੂੰ ਪਤਾ ਨਹੀਂ, ਅਤੇ ਮੈਂ ਨਿਗੁਰੇ ਦਾ ਸੰਗ ਕੀਤਾ, ਇਸ ਲਈ ਮੇਰਾ ਜਨਮ ਬਰਬਾਦ ਹੋ ਗਿਆ, ਮੇਰੀ ਕੀਤੀ ਕਮਾਈ ਨਸ਼ਟ ਹੋ ਗਈ, ਉਹ ਤਾਂ ਦੌੜ ਗਈ ਆ। ਪਰ ਬਾਬੇ ਅਮਰਦਾਸ ਦੀ ਨੀਂਦ ਟੁੱਟ ਗਈ, ਉਸ ਦਿਨ ਤੋਂ ਬਾਅਦ ਸੁੱਤੇ ਨਹੀਂ, ਸਾਰੀ ਸਾਰੀ ਰਾਤ ਤੁਰੇ ਫਿਰਨ। ਆਪਣੇ ਹੀ ਘਰ 'ਚੋਂ ਆਵਾਜ਼ ਆਈ, ਤੁਹਾਨੂੰ ਅਰਜ਼ ਕਰਾਂ, ਜਿਸ ਨੂੰ ਆਵਾਜ਼ ਆਉਂਦੀ ਹੈ ਬਾਹਰੋਂ ਨਹੀਂ ਆਉਂਦੀ, ਆਪਣੇ ਘਰ 'ਚੋਂ ਹੀ ਆਉਂਦੀ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਆਪਣੀ ਨੂੰਹ ਹੀ, ਭਰਾ ਦੀ ਨੂੰਹ, ਬਾਬਾ ਜੱਸੂ ਜੀ, ਬਾਬਾ ਮਾਨਕ ਚੰਦ ਦੇ ਪੁੱਤਰ, ਮਾਨਕ ਚੰਦ ਦੇ ਗੁਰੂ ਅਮਰਦਾਸ ਦੇ ਛੋਟੇ ਭਰਾ ਸਨ, ਉਹਨਾਂ ਦੀ ਨੂੰਹ ਗੁਰੂ ਅੰਗਦ ਦੇਵ ਦੀ ਸਪੁੱਤਰੀ ਸੀ ਬੀਬੀ ਅਮਰੋ। ਬਾਣੀ ਜਦੋਂ ਸੁਣੀ ਬਾਣ ਵੱਜ ਗਿਆ, ਚੱਲ ਬੇਟਾ ਮੈਨੂੰ ਲੈ ਚੱਲ। ਉਹ ਲੈ ਵੀ ਆਈ, ਮੈਂ ਅੱਗੇ ਲੈ ਆਵਾਂ, ਕਹਿਣ ਲੱਗੇ ਲੈ ਆਓ। ਆਉਂਦਿਆਂ ਹੀ ਗੁਰੂ ਅੰਗਦ ਦੇਵ ਨੇ ਕਿਹਾ, ਬੇਟਾ ਜਿਸ ਨੂੰ ਨਾਲ ਲੈ ਕੇ ਆਈ ਹੈ ਬਾਹਰ ਕਿਉਂ ਬਿਠਾ ਆਈ ਹੈ, ਉਹਨੂੰ ਤਾਂ ਉਡੀਕਣੇ ਪਏ ਹਾਂ, ਉਸ ਦਾ ਸਾਡਾ ਤਾਂ ਬੜਾ ਪੁਰਾਣਾ ਨਾਤਾ, ਜਾ ਲੈ ਕੇ ਆ। ਆਏ, ਹੋਰ ਕਸਵੱਟੀ ਲਾ ਦਿੱਤੀ, ਕਹਿਣ ਲੱਗੇ ਲਿਆਓ ਕੋਈ ਚਾਦਰ ਲਿਆਓ, ਸਾਡਾ ਕੁੜਮ ਆਇਆ। ਘਗਿਆ ਕੇ ਚਰਨੀ ਡਿੱਗ ਪਏ, ਕਹਿਣ ਲੱਗੇ ਨਹੀਂ, ਮੈਂ ਕੁੜਮ ਬਣ ਕੇ ਨਹੀਂ ਆਇਆ, ਕੁੜਮ ਬਣ ਕੇ ਆਇਆ, ਮਿਲਣੀ ਹੋਈ ਸੀ, ਉਸ ਵੇਲੇ ਤਾਂ ਮੈਨੂੰ ਕੁਛ ਵੀ ਨਹੀਂ ਮਿਲਿਆ, ਮੈਂ ਸੇਵਾਦਾਰ ਬਣਨ ਵਾਸਤੇ ਆਇਆ, ਮੈਨੂੰ ਚਰਨਾਂ 'ਚ ਥਾਂ ਦੇ ਦਿਓ। ਕਹਿਣ ਲੱਗੇ ਫਿਰ ਗਾਗਰ ਚੁੱਕ ਲੈ, ਜੇ ਸੇਵਾਦਾਰ ਬਣਨ ਵਾਸਤੇ ਆਇਆ ਫਿਰ ਗਾਗਰ ਚੁੱਕ ਲੈ, ਫਿਰ ਸੇਵਾ ਕਰ, ਜਾ ਸੇਵਾ ਕਰ, ਸੇਵਾ ਕਰਦਿਆਂ ਫਿਰ ਪ੍ਰਾਪਤੀ ਹੋਵੇਗੀ। ਸੇਵਾ ਕਰਨ ਲੱਗ ਪਿਆ, ਸੇਵਾ ਸ਼ੁਰੂ ਹੋ ਗਈ, ਔਰ ਸੇਵਾ ਕਰਦਿਆਂ ਕਰਦਿਆਂ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਜਿਸ 'ਤੇ ਉਹ ਕਿਰਪਾ ਕਰਦਾ, ਬਖਸ਼ਿਸ਼ ਕਰਦਾ, ਉਹ ਗੁਰੂ ਦੀ ਮਤ ਲੈਂਦਾ। ਅੱਜ ਪਤਾ ਲੱਗਾ, ਸਤਿਗੁਰੂ ਯਾਤਰਾ 'ਤੇ ਬੜੀ ਕੀਤੀ, ਕਹਿਣ ਲੱਗੇ ਨਹੀਂ ਹੋਈ, ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਰ ਨਾਉ। ਹੁਣ ਇਹ ਅਨੁਭਵ ਹੋਇਆ ਕਿ ਬੰਦਾ ਭਟਕਿਆ ਕਿੱਥੇ ਹੈ। ਗੁਰੂ ਅਮਰਦਾਸ ਉਹ ਨਿੱਜੀ ਤਜ਼ਰਬਾ ਸਾਨੂੰ ਦੱਸ ਰਹੇ ਨੇ। ਸਲੋਕ ਮਹਿਲਾ ਤੀਜਾ, ਸੂਹਬ ਤਾਂ ਸੁਹਾਗਣੀ। ਸਾਨੂੰ ਪਹਿਚਾਣ ਵਾਸਤੇ ਕੁਛ ਚਿੰਨ੍ਹ ਮਿਥਣੇ ਪਏ ਨੇ। ਇੱਕ ਬੱਚੀ ਕੇਸ ਖੁੱਲ੍ਹੇ ਛੱਡ ਕੇ ਆ ਜਾਂਦੀ ਸੀ, ਸਫੇਦ ਕੱਪੜੇ ਪਾਏ ਨੇ, ਸਹੁਰੇ ਘਰੋਂ ਆ ਗਈ, ਸਮਝ ਲੈਂਦੇ ਸਨ ਪਤੀ ਨਹੀਂ ਰਿਹਾ, ਦੱਸਣ ਦੀ ਲੋੜ ਨਹੀਂ, ਦੂਰੋਂ ਵੇਖ ਕੇ ਸਮਝ ਲੈਣਾ ਪਤੀ ਨਹੀਂ ਰਿਹਾ। ਪਹਿਲੇ ਤਾਂ ਐਸਾ ਸੀ ਕਿ ਨੰਗੇ ਸਿਰ ਕੋਈ ਆ ਜਾਂਦਾ ਸੀ ਨਾ, ਤਾਂ ਸਮਝਦੇ ਸਨ ਕੋਈ ਜ਼ਰੂਰ ਹੀ ਮਰ ਗਏ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਵੀ ਲਿਖੀ ਹੈ, ਠੰਡੇ ਖੂਨ ਹਾਏ ਕਹਿ ਪੱਗ ਉਤਾਰ ਆਇਆ ਸਿਰ ਨੰਗਾ। ਘਰ ਵਿੱਚ ਰੰਨਾ ਕਮਲੀਆਂ ਤੁਸੀਂ ਲੀਤੀ ਵੇਖ ਕੋ ਢੰਗੇ, ਤੁਸੀਂ ਦਾ ਅਰਥ ਹੁੰਦਾ ਕਤਾਰ ਬਣ ਲਈ। ਵੇਖਿਆ ਕਿ ਨੰਗੇ ਸਿਰ ਬਜ਼ੁਰਗ ਆ ਗਿਆ, ਜ਼ਰੂਰ ਕੋਈ ਮਰ ਗਿਆ, ਨਾ ਇਹਨੂੰ ਇੱਕ ਸੱਦ ਲਿਆ ਹੀ। ਲੋਕ ਸਿਆਪੇ ਆਇਆ ਰੰਨਾ ਪੁਰਸ਼ ਜੁੜੇ ਲੈ ਪੰਘੇ, ਨਾਇਨ ਪੁੱਛਦੀ ਪਿੱਟ ਦੀਆਂ ਕਿਸ ਦੇ ਨਾਂ ਅਲਾਹਣੀ ਅੰਗੈ। ਨਾਨ ਪੁੱਛਦੀ ਅਲਾਣੀ ਕਿਹਦੀ ਪਾਵਾਂ। ਨੂੰ ਕਹਿਣ ਲੱਗੀ ਮੈਂ ਸਹੁਰੇ ਨੂੰ ਪੁੱਛ ਕੇ ਆਉਂਦੀ ਹਾਂ, ਸਹੁਰੇ ਪੁੱਛੋ ਜਾਏ ਕੇ ਕੌਣ ਮੁਆ ਨੋ ਉੱਤਰ ਮੰਗੈ। ਸਹੁਰੇ ਨੂੰ ਪੁੱਛਿਆ ਬਾਪੂ ਜੀ ਕੌਣ ਮਰਿਆ, ਕਹਿਣ ਲੱਗਾ ਕੋਈ ਵੀ ਨਹੀਂ। ਅਤੇ ਨੰਗੇ ਸਿਰ ਕਿਉਂ ਆਏ ਹੋ, ਕਹਿਣ ਲੱਗਾ ਪੱਗ ਭੁੱਲ ਗਈ ਹੈ। ਮੈਂ ਪੱਗ ਭੁਲਾਇਆ, ਕਹਿਣ ਲੱਗੇ ਤੁਸੀਂ ਪੱਗ ਭੁਲਾਏ, ਇੱਥੇ ਤਾਂ ਕੁਛ ਹੋਰ ਹੀ ਬਣ ਗਿਆ, ਤੁਹਾਨੂੰ ਪਤਾ ਨਹੀਂ ਨੰਗੇ ਸਿਰ ਆਉਣਾ ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਕੋਈ ਮਰ ਗਿਆ। ਕਾਵਾਂ ਰੌਲਾ ਮੂਰਖ ਸੰਘ ਹੈ, ਸੂਹੇ ਰੰਗ ਦੇ ਬਸਤਰ ਪਾਏ ਨੇ, ਕੋਈ ਵੀ ਵੇਖ ਕੇ ਕਹਿ ਸਕਦਾ ਸੀ ਸ਼ਿੰਗਾਰ ਕੀਤਾ ਹੈ, ਇਹ ਲਾਲ ਬਸਤਰ ਸੂਹੇ ਰੰਗ ਦੇ ਬਸਤਰ ਨੇ, ਇਹ ਬੀਬੀ ਦਾ ਨਵਾਂ ਨਵਾਂ ਵਿਆਹ ਹੋਇਆ ਸੁਹਾਗਾ ਨਾ। ਸਤਿਗੁਰੂ ਕਹਿੰਦੇ ਨੇ ਹੁਣ ਬਸਤਰਾਂ ਨਾਲ ਹੀ ਤਾਂ ਸੁਹਾਗਣ ਨਹੀਂ ਕੋਈ ਬਣ ਜਾਂਦੀ। ਬਸਤਰ ਕੋਈ ਪਾ ਲਵੇ ਤਾਂ ਆਖੇ ਸੁਹਾਗਣ ਨਹੀਂ, ਮਗਰ ਸੁਹਾਗ ਚਾਹੀਦਾ। ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਕਿਸੇ ਨੇ ਭੇਖ ਬਣਾ ਲਿਆ ਸਾਧੂਆਂ ਵਾਲਾ, ਇਹ ਸਮਝੋ ਸੂਹਾ ਰੰਗ ਹੋ ਗਿਆ। ਜਿਵੇਂ ਸੁਹਾਗਣ ਦਾ ਇੱਕ ਪਹਿਰਾਵਾ ਹੈ ਸਾਧੂਆਂ ਨੇ ਨਿਸ਼ਚਿਤ ਕਰ ਲਏ, ਭਗਵੇਂ ਰੰਗ ਦੇ ਕੱਪੜੇ ਪਾ ਲਏ, ਇਹ ਸਾਧੂ ਹੈ। ਕਹਿੰਦੇ ਨੇ ਨਹੀਂ, ਸੂਹਬ ਤਾਂ ਸੁਹਾਗਣੀ, ਹੇ ਸੂਹੇ ਵੇਸ ਵਾਲੀਏ ਤੂੰ ਤਾਂ ਸੁਹਾਗਣ ਹੈ, ਹੇ ਭੇਖ ਪਹਿਰਾਵੇ ਵਾਲਿਆ ਤੂੰ ਤਾਂ ਸੰਤ ਹੈ, ਤੂੰ ਤਾਂ ਰੱਬ ਦਾ ਭਗਤ ਹੈ ਜਾਂ ਮੰਨ ਲਹਿ ਸੱਚ ਨਾਉ। ਜੇ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਦਾ ਨਾਮ, ਉਸ ਵਿੱਚ ਤੇਰਾ ਮਨ ਪਤੀਤ ਜਾਏ, ਤੇਰਾ ਮਨ ਮੰਨ ਜਾਏ। ਮੰਨਣ ਦਾ ਅਰਥ ਕੀ ਹੈ? ਮੰਨਣ ਦਾ ਅਰਥ ਹੈ ਸਾਰੇ ਸ਼ੱਕ ਮੁੱਕ ਗਏ, ਤਸੱਲੀ ਹੋ ਗਈ, ਮਨ ਪਤੀਜ ਗਿਆ। ਮੰਨਣ ਦੇ ਅਰਥ ਇੰਝ ਕਰੀਏ, ਇਹ ਐਸਾ ਅਨੁਭਵ ਹੋ ਗਿਆ, ਤੁਸੀਂ ਇੱਕ ਵਾਰੀ ਅੱਗ 'ਚ ਹੱਥ ਪਾ ਲਿਆ, ਜ਼ਿੰਦਗੀ ਵਿੱਚ ਕੋਈ ਹਜ਼ਾਰ ਵਾਰੀ ਆਖੇ, ਬੜੇ ਪ੍ਰਮਾਣ ਦੇਵੇ ਕਿ ਅੱਗ ਠੰਡੀ ਹੈ, ਬੰਦਾ ਨਹੀਂ ਮੰਨੇਗਾ, ਉਹ ਕਹੇਗਾ ਮੈਂ ਵੇਖਿਆ, ਮੇਰਾ ਅਨੁਭਵ ਹੈ ਕਿ ਅੱਗ ਤੱਤੀ ਹੈ, ਠੰਡੀ ਨਹੀਂ। ਜਿਨ੍ਹਾਂ ਦਾ ਅਨੁਭਵ ਹੋ ਗਿਆ ਹੈ, ਸੌ ਵਾਰੀ ਕੋਈ ਉਹਨਾਂ ਨੂੰ ਆਖੇ ਪਰਮਾਤਮਾ ਨਹੀਂ, ਪਰਮਾਤਮਾ ਨਹੀਂ, ਉਹਨਾਂ ਦੇ ਅੰਦਰ ਸ਼ੱਕ ਹੀ ਕੋਈ ਨਹੀਂ, ਉਹ ਤੇ ਮੰਨ ਚੁੱਕੇ ਨੇ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਭਾਈ ਨੰਦ ਲਾਲ ਜੀ ਨੂੰ ਇੱਕ ਤਰਕਵਾਦੀ ਨਾਸਤਕ ਸ਼ੱਕ ਪਾਉਣ ਵਾਲਾ ਕਹਿੰਦਾ, ਭਾਈ ਜੀ ਰੱਬ ਕਿੱਥੇ ਹੈ, ਕਿੱਥੇ ਹੈ ਰੱਬ ਜਿਸ ਰੱਬ ਦੀ ਗੱਲ ਕਰਦੇ ਹੋ? ਨੇਤਰ ਪਾਰ ਆਏ ਭਾਈ ਸਾਹਿਬ ਦੇ, ਕਹਿਣ ਲੱਗੇ ਉਹ ਭੋਲਿਆ, ਤੂੰ ਮੈਨੂੰ ਪੁੱਛਣਾ ਰੱਬ ਕਿੱਥੇ ਹੈ, ਮੈਂ ਤੈਨੂੰ ਪੁੱਛਣਾ ਉਹ ਥਾਂ ਦੱਸ ਜਿੱਥੇ ਰੱਬ ਨਹੀਂ, ਉਹ ਕਿਹੜਾ ਥਾਂ ਹੈ ਜਿੱਥੇ ਪਰਮਾਤਮਾ ਨਹੀਂ, ਮੈਨੂੰ ਤਾਂ ਉਹ ਥਾਂ ਹੀ ਨਹੀਂ ਲੱਭਦਾ ਜਿੱਥੇ ਰੱਬ ਨਹੀਂ। ਦਰ ਹਕੀਕਤ ਗੈਰ ਹੱਕ ਮਨਜ਼ੂਰ ਹੈ ਨੇਸਤ। ਬੰਗਾਲ ਵਿੱਚ ਅੱਜ ਤੋਂ ਕੁਛ ਚਿਰ ਪਹਿਲੇ ਘਟਨਾ ਘਟੀ ਸੀ ਔਰ ਇਤਿਹਾਸਕ ਔਰ ਬੜੀ ਕਮਾਲ। ਬੰਗਾਲ 'ਚ ਇੱਕ ਸਾਧੂ ਹੋਏ ਨੇ, ਬੜੇ ਮਸਤਾਨੇ, ਬੜਾ ਪੜ੍ਹਿਆ ਲਿਖਿਆ ਤਰਕਵਾਦੀ, ਜਿਨ੍ਹੇ ਯੂਨੀਵਰਸਿਟੀਆਂ ਦੇ ਵਿੱਚੋਂ ਬੜੇ ਲਕਬ ਹਾਸਲ ਕੀਤੇ, ਡਿਗਰੀਆਂ ਲਈਆਂ, ਉਹ ਬੰਦਾ ਆ ਕੇ ਪਹੁੰਚਿਆ। ਕਹਿਣ ਲੱਗਾ ਚਰਚਾ ਕਰਨ ਆਇਆ ਕਿ ਪਰਮਾਤਮਾ ਨਹੀਂ, ਮੈਂ ਨਾਸਤਕ ਹਾਂ, ਮੈਂ ਦਲੀਲਾਂ ਦਿਆਂਗਾ, ਉਹਦਾ ਜਵਾਬ ਦਿਓ। ਬੈਠ ਕੇ ਕਹਿਣ ਲੱਗੇ ਸੁਣਾ, ਉਹ ਤਰਕ ਦੇਵੇ ਨਾ ਕਿ ਰੱਬ ਨਹੀਂ, ਰੱਬ ਨਹੀਂ, ਉੱਠਣ ਪਿਆਰ ਨਾਲ ਉਹਨੂੰ ਗੱਲ ਨਾਲ ਲਾ ਲੈਣ, ਕਦੀ ਉਹਦੇ ਪੈਰ ਚੁੰਮ ਲੈਣ, ਕਦੀ ਉਹਨੂੰ ਗੱਲ ਨਾਲ, ਵਾਹ 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 ਕਮਾਲ ਕਰ ਦਿੱਤੀ ਹੈ, ਉਹ ਬੜਾ ਖੁਸ਼ ਵੀ ਮੇਰੀ ਗੱਲ ਮੰਨ ਗਏ ਨੇ। ਜਦੋਂ ਗਿਆਨ ਆਪਣੇ ਦਾ ਅਸਰ ਦੂਸਰੇ 'ਤੇ ਹੋਵੇ, ਗਿਆਨਵਾਨ ਬੜਾ ਪ੍ਰਸੰਨ ਹੁੰਦਾ ਕਿ ਮੰਨ ਗਏ ਗੱਲ। ਸਾਰੀ ਰਾਤ ਦਲੀਲਾਂ ਦਿੰਦਾ ਰਿਹਾ, ਰੱਬ ਨਹੀਂ, ਰੱਬ ਨਹੀਂ, ਰੱਬ ਨਹੀਂ। ਸਵੇਰੇ ਉੱਠੇ ਅਤੇ ਉਹਨੂੰ ਗੱਲ ਨਾਲ ਲਾਇਆ, ਕਹਿਣ ਲੱਗਾ ਜੀ ਮੰਨ ਗਏ ਹੋ ਰੱਬ ਨਹੀਂ? ਕਹਿਣ ਲੱਗੇ ਨਹੀਂ, ਮੰਨ ਗਏ ਹਾਂ ਕਿ ਉਹਦੇ ਬਿਨਾਂ ਕੁਛ ਵੀ ਨਹੀਂ। ਹੈਰਾਨ ਹੋਇਆ, ਕਹਿਣ ਲੱਗਾ ਮੈਂ ਤਾਂ ਦਲੀਲਾਂ ਦਿੰਦਾ ਰਿਹਾ ਕਿ ਰੱਬ ਨਹੀਂ, ਅਤੇ ਤੁਸੀਂ ਮੰਨ ਗਏ ਉਸ ਤੋਂ ਬਿਨਾਂ ਹੈ ਹੀ ਕੁਛ ਨਹੀਂ। ਕਹਿਣ ਲੱਗੇ ਮੈਂ ਸੋਚ ਰਿਹਾ ਸਾਂ, ਵਾਹ ਵਾਹ ਮਾਲਕ ਤੂੰ ਕਮਾਲ ਹੈ, ਤੇਰੀ ਲੀਲਾ ਕਮਾਲ ਹੈ, ਐਸੇ ਐਸੇ ਦਿਮਾਗ ਬਣਾ ਦੇਣਾ ਹੈ, ਇੰਨੀਆਂ ਦਲੀਲਾਂ ਦੇ ਦੇਣ ਕਿ ਤੇਰੇ ਤੋਂ ਵੀ ਇਨਕਾਰ ਕਰ ਦੇਣ, ਐਸੀ ਐਸੀ ਮਤ ਦੇ ਦੇਣਾ, ਇੰਨੀ ਸਿਆਣਪ ਦੇ ਦੇਣਾ। ਬਸ ਇੱਕ ਗੱਲ ਹੀ ਕਹੀ, ਵਹਿ ਤੁਰਿਆ ਚਰਨ ਫੜ ਲੈ। ਕਹਿਣ ਲੱਗਾ ਜੇ ਇੰਨਾ ਟਿਕਾਅ ਹੋ ਸਕਦਾ ਫਿਰ ਅੱਜ ਮੈਂ ਵੀ ਮੰਨ ਗਿਆ ਕਿ ਰੱਬ ਹੈ, ਰੱਬ ਤੋਂ ਬਿਨਾਂ ਹੋਰ ਕੁਛ ਨਹੀਂ, ਇਹ ਤੁਹਾਡੇ ਵਰਗਾ ਫੁੱਲ ਉਸ ਤੋਂ ਬਿਨਾਂ ਕਿਵੇਂ ਖਿੜ ਸਕਦਾ ਹੈ। ਮੈਂ ਬੇਨਤੀ ਕਰਾਂ, ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਮੰਨ ਲਿਆ ਉਹਨਾਂ ਨੂੰ ਆ ਕੇ ਕੋਈ ਹਜ਼ਾਰ ਦਲੀਲਾਂ ਦੇਵੇ, ਜਿਹੜੇ ਕੱਚੇ ਨੇ ਉਹਨਾਂ ਬਾਰੇ ਤਾਂ ਕਿਹਾ, ਚੜ ਚੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ। ਜਿਨ੍ਹਾਂ ਨੂੰ ਇਹ ਪ੍ਰੇਮ ਦੀ ਕਾਰ ਨਹੀਂ ਆਈ ਉਹ ਤਾਂ ਕੱਚੇ ਨੇ। ਕਿਸੇ ਨੇ ਦੋ ਦਲੀਲਾਂ ਦਿੱਤੀਆਂ, ਗੁਰੂ ਨੂੰ ਛੱਡ ਕੇ ਉਸ ਦੇ ਪਿੱਛੇ ਤੁਰ ਪਏ, ਕੱਚੇ ਨੇ। ਪਰ ਜਿਹੜੇ ਪੱਕੇ ਨੇ, ਰੱਤੇ ਸਿਆਈ ਜੇ ਮੁੱਖ ਨਾ ਮੁੜਨ, ਜਿੰਨੀ ਸੰਜਾਤਾ ਸਾਈਂ, ਸਾਈਂ ਨੂੰ ਸੰਜਾਣ ਲਿਆ। ਹੁਣ ਜਿਸ ਨੂੰ ਸੰਜਾਣ ਲਿਆ, ਮਨ ਮੰਨ ਗਿਆ ਮੇਰਾ ਪੁੱਤਰ ਹੈ, ਮਨ ਮੰਨ ਗਿਆ ਮੇਰੀ ਪਤਨੀ ਹੈ, ਮਨ ਮੰਨ ਗਿਆ ਮੇਰਾ ਪਰਿਵਾਰ ਹੈ, ਮਨ ਮੰਨ ਗਿਆ ਮੇਰਾ ਘਰ, ਮਨ ਮੰਨ ਗਿਆ। ਜਿਸ ਲਈ ਸੌ ਦਲੀਲਾਂ ਕੋ ਦੇਵੇ ਮੈਂ ਮੰਨਣਾ ਕਿ ਨਹੀਂ, ਜਿਨ੍ਹਾਂ ਦਾ ਮਨ ਮੰਨ ਗਿਆ ਪਰਮਾਤਮਾ ਹੈ, ਮੇਰੇ ਅੰਗ ਸੰਗ ਹੈ, ਨਾਮ ਜਿਨ੍ਹਾਂ ਮੰਨ ਲਿਆ, ਸੰਸਾਰ ਵਿੱਚ ਵੀ ਨਾਤੇ ਮੰਨਣ ਤੇ ਮੰਨਿਆ ਨਹੀਂ ਤਾਂ ਕੁਛ ਵੀ ਨਹੀਂ। ਪਤੀ ਪਤਨੀ ਦਾ ਨਾਤਾ ਮੰਨਣ 'ਤੇ ਖਲੋਤਾ। ਜੇ ਉਸਨੇ ਮੰਨ ਲਿਆ ਮੇਰਾ ਪਤੀ ਹੈ ਤਾਂ ਹੀ ਪਤੀ ਹੈ। ਸਾਹਿਬ ਕਹਿੰਦੇ ਨੇ, ਤੂੰ ਵੀ ਤਾਂ ਰੱਬ ਦੀ ਸੁਹਾਗਣ ਹੈ, ਕੱਪੜਿਆਂ ਨਾਲ ਨਹੀਂ, ਸੂਹੇ ਵੇਸ ਨਾਲ ਨਹੀਂ। ਸੂਹਬ ਤਾਂ ਸੁਹਾਗਣੀ ਜਾਂ ਮੰਨ ਲਹਿ ਸੱਚ ਨਾਉ। ਸੱਚਾ ਨਾਮ, ਥਿਰ ਰਹਿਣ ਵਾਲਾ ਨਾਮ ਮੰਨ ਲੈ ਤਾਂ ਸੁਹਾਗਣੀ ਹੈ। ਜਿਸ ਨੇ ਨਾਮ ਨਹੀਂ ਮੰਨਿਆ, ਕੱਪੜੇ ਹੀ ਕੱਪੜੇ ਨੇ, ਕਹਿੰਦੇ ਨੇ ਉਹ ਸੁਹਾਗਣ ਨਹੀਂ। ਸਤਿਗੁਰਾਂ ਨੇ ਇਸੇ ਲਈ ਇਹਨਾਂ ਰੰਗਾਂ ਨੂੰ, ਕੱਪੜਿਆਂ ਨੂੰ ਕੋਈ ਜ਼ਿਆਦਾ ਮਹਾਨਤਾ ਨਾ ਦਿੱਤੀ। ਸਿੱਖ ਇਤਿਹਾਸ ਦੀ ਇੱਕ ਸਾਖੀ ਵੱਲ ਧਿਆਨ ਦੇਈਏ। ਸਤਿਗੁਰੂ ਕਰਤਾਰਪੁਰ ਆਏ ਅਤੇ ਉਦਾਸੀ ਭੇਖ ਉਤਾਰ ਦਿੱਤਾ। ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਸੀ, ਯੋਗੀਆਂ ਦਾ ਗੜ੍ਹ ਸੀ, ਯੋਗੀ ਆਏ ਸਨ। ਪੰਜਾਬ ਵਿੱਚ ਬਹੁਤ ਵੱਡਾ ਉਹਨਾਂ ਦਾ ਟਿਕਾਣਾ ਸੀ। ਯੋਗੀ ਭੰਗਰ ਨਾਥ ਬੜਾ ਚਰਚਾ ਵਿੱਚ ਹੁਸ਼ਿਆਰ ਸੀ। ਉਹ ਆਇਆ, ਕਹਿਣ ਲੱਗਾ ਗੱਲ ਬਣ ਗਈ, ਅੱਜ ਗੁਰੂ ਨਾਨਕ ਦੇਵ ਨੂੰ ਹਰਾ ਦੇਵਾਂਗੇ। ਪਹਿਲੇ ਹਰ ਵਾਰੀ ਜਿੱਤਦੇ ਰਹੇ, ਹੁਣ ਹਾਰ ਕੇ ਜਾਣਗੇ। ਆਉਂਦਿਆਂ ਕਹਿਣ ਲੱਗਾ, ਪੁੱਛੇ ਜੋਗੀ ਭੰਗਰ ਨਾਥ, ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ? ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ? ਫਿੱਟਿਆ ਚਾਟਾ ਦੁੱਧ ਦਾ ਰਿੜਕਿਆਂ, ਮੱਖਣ ਹੱਥ ਨਾ ਆਈ। ਕਹਿਣ ਲੱਗਾ, ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ? ਸਾਹਿਬ ਕਹਿਣ ਲੱਗੇ, ਤੈਨੂੰ ਗੁਰੂ ਕੋਈ ਮਤ ਦੇਣ ਵਾਲਾ ਮਿਲਿਆ ਨਹੀਂ, ਕੁਚੱਜਾ। ਗੁਰੂ ਸੁਚੱਜਾ ਹੁੰਦਾ ਤਾਂ ਤੂੰ ਇਹ ਗੱਲ ਨਾ ਪੁੱਛਦਾ। ਸਤਿਗੁਰਾਂ ਨੇ ਉਸ ਵੇਲੇ ਕਿਹਾ, ਬਾਬਾ ਆਖੇ ਭੰਗਰ ਨਾਥ, ਤੇਰੀ ਮਾਂ ਕੁਚੱਜੀ ਆਹੀ, ਪਾਂਡਾ ਧੋਏ ਨਾ ਜਾਤੀ। ਉਹਨੇ ਪਾਂਡਾ ਧੋਣਾ ਜਾਣਿਆ ਹੀ ਨਹੀਂ, ਤੇਰਾ ਪਾਂਡਾ ਨਹੀਂ ਧੋਣਾ ਆਇਆ। ਪਾਏ ਕੁਚੱਜੇ ਫੁੱਲ ਸੜਾ ਹੀ, ਹੋਏ ਅਤੀਤ ਗ੍ਰਿਸਤ ਤਜ, ਫਿਰ ਉਨਹੀ ਕੇ ਘਰ ਮੰਗਣ ਜਾਈ, ਵਿਣ ਦਿੱਤਾ ਕਿਛ ਹੱਥ ਨਾ ਆਈ। ਕਹਿਣ ਲੱਗੇ, ਉਦਾਸ ਕੱਪੜੇ ਹੁੰਦੇ ਨੇ ਜਾਂ ਉਦਾਸੀ ਮਨ ਹੁੰਦਾ? ਉਦਾਸ ਦਾ ਸੰਬੰਧ ਮਨ ਨਾਲ ਹੈ ਜਾਂ ਬਸਤਰਾਂ ਨਾਲ ਹੈ? ਹਾਂ, ਤੁਸੀਂ ਜਾਣਾ ਦਰ ਦਰ ਮੰਗਣ ਵਾਸਤੇ, ਇਹ ਕੱਪੜੇ ਉਤਾਰ ਦਿਓ, ਕਿਸੇ ਮੰਗਿਆਂ ਖੈਰ ਨਹੀਂ ਪਾਉਣੀ। ਕਿਸੇ ਨੇ ਵੀ ਕਹਿਣਾ, ਤੂੰ ਕਿਉਂ ਮੰਗਦਾ ਫਿਰਨਾ? ਹਾਂ, ਇਹ ਕੱਪੜੇ ਪਾ ਲਓ, ਅਗਲਾ ਸਮਝਦਾ ਸਾਧੂ ਮੰਗਣ ਆਇਆ। ਕਹਿਣ ਲੱਗੇ, ਮੈਂ ਕਿਸੇ ਦੇ ਘਰ ਮੰਗਣ ਨਹੀਂ ਜਾਣਾ। ਤੁਸੀਂ ਗ੍ਰਸਤੀਆਂ ਦੀ ਨਿੰਦਾ ਕਰਦੇ ਹੋ, ਉਹਨਾਂ ਦੇ ਘਰ ਹੀ ਮੰਗਣ ਵਾਸਤੇ ਜਾਂਦੇ ਹੋ। ਬਸਤਰਾਂ ਦੀ ਗੱਲ ਮੈਂ ਧਿਆਨ ਨਾਲ ਵੇਖਣਾ ਅਤੇ ਹੈਰਾਨ ਹੋ ਜਾਂਦਾ, ਭੇਖ ਪਹਿਰਾਵੇ ਨੂੰ ਸਤਿਗੁਰੂ ਕੀ ਸਮਝਦੇ ਨੇ? ਗੰਗਾ ਗਏ, ਪਾਂਡਿਆਂ ਵਾਲਾ ਲਿਬਾਸ, ਉੱਥੋਂ ਤੁਰੇ ਉਤਾਰ ਕੇ ਹੋਰ ਪਹਾੜਾਂ 'ਚ ਗਏ, ਯੋਗੀਆਂ ਵਾਲਾ ਲਿਬਾਸ, ਉੱਥੋਂ ਆਏ ਉਹ ਵੀ ਉਤਾਰ ਦਿੱਤਾ। ਮੱਕੇ ਗਏ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਛ ਕੂਜਾ ਵਾਂਗ ਮੁਸੱਲਾ ਧਾਰੀ। ਜਦੋਂ ਉੱਥੇ ਮਸਲਾ ਹੱਲ ਹੋ ਗਿਆ, ਉੱਥੋਂ ਤੁਰੇ ਕਰਤਾਰਪੁਰ ਆਏ। ਬਾਬਾ ਆਇਆ ਕਰਤਾਰਪੁਰ, ਵੇਖ ਉਦਾਸੀ ਸਗਲੇ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸਤਿਗੁਰੂ ਅਮਰਦਾਸ ਤੀਸਰੇ ਜਾਮੇ ਵਿੱਚ ਗੁਰੂ ਨਾਨਕ ਦੇਵ ਫਰਮਾ ਰਹੇ ਨੇ, ਬੰਦਾ ਬੜਾ ਹੁਸ਼ਿਆਰ ਹੈ, ਖੁਰਾਕ ਬਦਲ ਦੇਵੇਗਾ, ਕੱਪੜੇ ਬਦਲ ਦੇਵੇਗਾ, ਘਰ ਬਦਲ ਦੇਵੇਗਾ, ਸ਼ਹਿਰ ਬਦਲ ਦੇਵੇਗਾ, ਦੇਸ਼ ਬਦਲ ਦੇਵੇਗਾ, ਪਰ ਮਨ ਨਹੀਂ ਬਦਲਦਾ। ਗੱਲ ਹੈ ਇੱਥੇ ਮਨ ਬਦਲਣ ਦੀ। ਮਨ ਬਦਲ, ਜਿਸ ਮਨ ਵਿੱਚ ਸ਼ੰਕਾ, ਜਿਸ ਮਨ ਵਿੱਚ ਸੰਦੇਹ ਹੈ, ਸੰਦੇਹ ਦੀ ਥਾਂ ਸੰਦੇਹ ਨੂੰ ਕੱਢ, ਸ਼ਰਧਾ ਲਿਆ, ਮੰਨਣ ਆ ਜਾਏ। ਸੂਹਬ ਤਾਂ ਸੁਹਾਗਣੀ ਜਾਂ ਮੰਨ ਲਹਿ ਸੱਚ ਨਾਉ, ਸਤਿਗੁਰ ਆਪਣਾ ਮਨਾਇ ਲੈ। ਹੇ ਸੁਹਾਗਣ ਜਗਿਆਸੋ, ਹੇ ਗੁਰੂ ਕੇ ਸਿੱਖ ਆਪਣਾ ਗੁਰੂ ਮਨਾ ਲੈ। ਲੋਕ ਬਹੁਤ ਕੁਛ ਮਨਾਉਂਦੇ ਫਿਰਦੇ ਨੇ, ਕੋਈ ਕਿਸੇ ਨੂੰ ਮਨਾ ਰਿਹਾ, ਕੋਈ ਕਿਸੇ ਨੂੰ। ਤੂੰ ਗੁਰੂ ਨੂੰ ਮਨਾ, ਸਤਿਗੁਰ ਆਪਣਾ ਮਨਾਇ ਲੈ। ਰੂਪ ਚੜ੍ਹੀ ਤਾਂ ਅਗਲਾ, ਅਗਲਾ ਦਾ ਅਰਥ ਹੈ ਬਹੁਤਾ, ਤੈਨੂੰ ਬੜਾ ਰੂਪ ਚੜ੍ਹ ਜਾਏਗਾ। ਰੂਪ ਚੜ੍ਹੀ ਤਾਂ ਅਗਲਾ, ਦੂਜਾ ਨਾਹੀਂ ਥਾਂ। ਇਹ ਰੂਪ ਕਿਹੜਾ ਹੈ? ਨਾਮ ਮੰਨਣ ਦਾ ਰੂਪ, ਸੁਹਾਗਣ ਬਣਨ ਦਾ ਰੂਪ, ਪਰਮਾਤਮਾ ਦਾ ਹੋਣ ਦਾ ਰੂਪ। ਇਹ ਬੜਾ ਚੜ੍ਹੇਗਾ, ਬੜੀ ਸੁੰਦਰਤਾ ਆਏਗੀ, ਵੇਖਣ ਵਾਲਾ ਵੀ ਕਹੇਗਾ ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ। ਕਮਣ ਬਣੀ ਰੀ ਤੇਰੀ ਲਾਲੀ, ਕਮਣ ਰੰਗ ਤੂੰ ਭਈ ਗੁਲਾਲੀ। ਰੂਪ ਚੜ੍ਹੀ ਤਾਂ ਅਗਲਾ, ਦੂਜਾ ਨਾਹੀਂ ਥਾਂ। ਇਹ ਰੂਪ ਚਾੜਨ ਲਈ ਹੋਰ ਦੂਜਾ ਕੋਈ ਥਾਂ ਨਹੀਂ, ਤੈਨੂੰ ਸਵਾਰਨ ਵਾਸਤੇ ਹੋਰ ਕੋਈ ਥਾਂ ਨਹੀਂ, ਕੇਵਲ ਸਤਿਗੁਰੂ ਹੈ। ਐਸਾ ਸ਼ਿੰਗਾਰ ਬਣਾਏ ਤੂੰ, ਫਿਰ ਸ਼ਿੰਗਾਰ ਹੀ ਕਰਨਾ ਤੇ ਐਸਾ ਬਣਾ, ਮੈਲਾ ਕਦੇ ਨਾ ਹੋ ਭਾਈ। ਮੈਲੇ ਦਾ ਅਰਥ ਕੀ ਹੈ? ਇਹ ਨਹੀਂ ਕੱਪੜੇ ਮੈਲੇ ਹੋ ਗਏ, ਨਹੀਂ। ਮੈਲਾ ਸ਼ਿੰਗਾਰ ਉਸ ਵੇਲੇ ਪਹਿਨਣਾ ਪੈਂਦਾ ਸੀ ਇੱਕ ਵਿਧਵਾ ਨੂੰ ਜਦੋਂ ਪਤੀ ਚੜ੍ਹਾਈ ਕਰ ਗਿਆ। ਮੈਲੇ ਕੱਪੜੇ, ਮੈਲੇ ਵੇਸ ਤਿੰਨ ਕਾਮਣੀ, ਤਿੰਨ ਦੁੱਖੀ ਰਹਿਣ ਵਿਹਾਏ ਜੀ। ਉਹ ਮੈਲਾ ਨਾ ਹੋਵੇਗਾ ਭਾਵ ਸੁਹਾਗ ਸਦਾ ਕਾਇਮ ਰਹੇਗਾ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਐਸਾ ਸ਼ਿੰਗਾਰ ਬਣਾਏ ਤੂੰ, ਉਹ ਕਿਹੜਾ ਸ਼ਿੰਗਾਰ ਹੈ? ਪੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਰੱਬ ਦੇ ਭੈ ਦਾ ਸੁਰਮਾ ਭਾ ਇਹ ਸਲਾਈਆਂ ਅੱਖਾਂ 'ਚ ਦੇ, ਪੈਕੀਆਂ ਦੇ ਸਲਾਈਆਂ ਨੈਣੀ, ਅਤੇ ਸ਼ਿੰਗਾਰ ਕਿਹੜਾ? ਭਾਵ ਕਾ ਕਰ ਸ਼ਿੰਗਾਰੋ, ਪ੍ਰੇਮ ਦਾ ਸ਼ਿੰਗਾਰ। ਤਾਂ ਸੁਹਾਗਣ ਜਾਣੀਏ ਲਾਗੇ, ਜਾਂ ਸ਼ੌਥਰੇ ਪਿਆਰੋ। ਇਹ ਸ਼ਿੰਗਾਰ ਬਣਾ, ਐਸਾ ਸ਼ਿੰਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵੇ ਅਹਿਨਸ ਲਾਗੈ ਭਾਉ। ਇਹ ਮੈਲਾ ਕਦੇ ਨਹੀਂ ਹੁੰਦਾ, ਸੁਹਾਗ ਪਰਮਾਤਮਾ ਉਹ ਸਿਰ 'ਤੇ ਸਦਾ ਕਾਇਮ ਹੈ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਦਿਨ ਰਾਤ ਪ੍ਰੇਮ ਬਣਿਆ ਰਹਿੰਦਾ, ਪ੍ਰੇਮ ਲੱਗਾ ਰਹਿੰਦਾ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ? ਸਹਿ ਫਰਮਾ ਰਹੇ ਨੇ ਸੁਹਾਗਣ ਦਾ ਚਿਹਨ ਕੀ ਹੈ? ਐਸੀ ਕਿਹੜੀ ਨਿਸ਼ਾਨੀ, ਕੀ ਲੱਛਣ ਨੇ ਜਿਨ੍ਹਾਂ ਤੋਂ ਪਤਾ ਲੱਗ ਜਾਏ ਸੁਹਾਗਣ? ਹੁਣ ਬਾਹਰੋਂ ਤਾਂ ਕਿਸੇ ਇਸਤਰੀ ਨੇ, ਹਿੰਦੂ ਹੈ ਅਤੇ ਮੰਗਲ ਸੂਤਰ ਪਾਇਆ, ਪਤਾ ਲੱਗਦਾ ਜੀ ਸ਼ਾਦੀ ਹੋਈ। ਕਿਸੇ ਬਿੰਦੀ ਲਾਈ ਹੈ, ਜਾਪਦਾ ਸ਼ਾਦੀ ਹੋਈ ਹੈ। ਇਹ ਨਿਸ਼ਾਨੀਆਂ ਮਿਥੀਆਂ ਗਈਆਂ। ਸਾਹਿਬ ਜੀ ਕਹਿੰਦੇ ਨੇ ਸੁਹਾਗਣ ਦਾ ਚਿਹਨ ਮੇਰੇ ਕੋਲੋਂ ਪੁੱਛੋ ਕਿਹੜਾ ਹੈ? ਇੱਕ ਤਾਂ ਉਸ ਦੇ ਅੰਦਰ ਸੱਚ ਹੈ, ਮੂੰਹ ਉਜਲਾ। ਸੱਚ ਅੰਦਰ ਹੋਵੇਗਾ ਤਾਂ ਮੁੱਖ ਉਜਲਾ ਹੋਵੇਗਾ। ਅੰਦਰ ਝੂਠ ਹੋਵੇਗਾ ਤਾਂ ਮੂੰਹ 'ਤੇ ਕਾਲਖ ਆ ਜਾਏਗੀ। ਅੰਦਰ ਹੋਵੇ ਸੱਚ, ਇਸੇ ਲਈ ਕਿਹਾ ਜਿਨ੍ਹਾਂ ਦੇ ਅੰਦਰ ਸੱਚ ਹੈ। ਨਾਨਕ ਸੁਹਾਗਣ ਕਹਿ ਕਿਆ ਚਿਹਨ ਹੈ? ਅੰਦਰ ਸੱਚ ਮੁੱਖ ਉਜਲਾ, ਖਸਮੈ ਮਾਹੇ ਸਮਾਏ। ਉਹ ਸੁਹਾਗਣ ਮਾਲਕ ਵਿੱਚ ਲੀਨ ਰਹਿੰਦੀ, ਉਸ ਨੂੰ ਕਦੀ ਕੋਈ ਹੋਰ ਦੂਸਰਾ ਧਿਆਨ ਹੀ ਨਹੀਂ ਆਇਆ। ਸਤਿਗੁਰੂ ਕਹਿੰਦੇ ਨੇ ਜੇ ਤੇਰੇ ਮਨ 'ਚ ਧਿਆਨ ਦੂਸਰਾ ਹੈ, ਬੜੇ ਦੇਵੀ ਦੇਵਤੇ ਮਨਾ ਲੈ, ਥਾਂ ਥਾਂ 'ਤੇ ਪੂਜਾ ਕਰ ਲਈ, ਇੱਕ ਥਾਂ 'ਤੇ ਤੇਰਾ ਮਨ ਹੀ ਨਹੀਂ ਟਿਕਿਆ, ਇੱਕ ਦੇ ਸੁਹਾਗਣ ਵੀ ਫਿਰ ਕਿਵੇਂ ਅਖਵਾਏਂਗੀ? ਜਿਨ੍ਹਾਂ ਦੇ ਅੰਦਰ ਸੱਚ ਹੈ, ਨਾਨਕ ਸੁਹਾਗਣ ਕਹਿ ਕਿਆ ਚਿਹਨ ਹੈ? ਅੰਦਰ ਸੱਚ ਮੁੱਖ ਉਜਲਾ, ਖਸਮੈ ਮਾਹੇ ਸਮਾਏ। ਸਮਾਜ ਵਿੱਚ ਵੀ ਪਰਿਵਾਰ ਵਿੱਚ ਵੀ ਜੇ ਗੁਰੂ ਦਾ ਇਹ ਬਚਨ ਮੰਨ ਲਿਆ ਜਾਏ, ਐਸੀ ਸੁਹਾਗਣ ਆਦਰਸ਼ਕ ਸੁਹਾਗਣ ਹੈ। ਇਹ ਗੁਣ ਕਿਸੇ ਇਸਤਰੀ ਵਿੱਚ ਹੋਣ, ਉਹਦਾ ਹਰ ਥਾਂ 'ਤੇ ਸਨਮਾਨ ਹੋਵੇਗਾ। ਇਹੋ ਹੀ ਕਸਵੱਟੀ ਕੰਮ ਕਰਦੀ ਹੈ ਭਗਤੀ ਵਿੱਚ, ਗੁਰਮਤਿ ਦੀ ਭਗਤੀ ਵਿੱਚ। ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ। ਗੁਰੂ ਦੇ ਕੋਈ ਸਨਮੁਖ ਹੋਵੇ, ਸਨਮੁਖ ਅਤੇ ਮਨਮੁਖ ਵਿੱਚ ਅੰਤਰ ਕੀ ਹੈ? ਜਿਸ ਨੇ ਦੱਸੀ ਕਾਰ ਨਹੀਂ ਕੀਤੀ ਉਹ ਮਨਮੁਖ ਹੈ, ਉਹ ਮੂੰਹ ਛਪਾਉਂਦਾ ਫਿਰਦਾ। ਜਿਸ ਨੇ ਦੱਸੀ ਕਾਰ ਕਰ ਲਈ ਉਹ ਸਨਮੁਖ ਹੈ। ਮਾਲਕ ਦਾ ਦੱਸਿਆ ਕੰਮ ਕਰਕੇ ਜਿਹੜਾ ਸਾਹਮਣੇ ਆਉਂਦਾ, ਸ਼ਾਬਾਸ਼ ਮਿਲਦੀ। ਇੱਕ ਪੌੜੀ ਰੋਜ਼ ਆਪ ਸੁਣਦੇ ਹੋ। ਸਾਹਿਬ ਜੀ ਕਹਿੰਦੇ ਨੇ, ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਪਾਏ, ਹੁਰਮਤ ਤਿਸਨੋਂ ਅਗਲੀ ਉਹ ਵਜੋਂ ਪੇ ਦੂਣਾ ਖਾਏ। ਖਸਮੈ ਕਰੈ ਬਰਾਬਰੀ ਫਿਰ ਗੈਰਤ ਅੰਦਰ ਪਾਏ। ਗੈਰਤ ਕੀ ਹੈ? ਸ਼ਰਮਿੰਦਗੀ। ਕਹਿੰਦੇ ਨੇ ਜੇਕਰ ਮਾਲਕ ਦੇ ਪ੍ਰੇਮ ਵਿੱਚ ਚੱਲਦਾ ਉਹਨੂੰ ਇੱਜ਼ਤ ਵੀ ਬਹੁਤ, ਤਨਖਾਹ ਵੀ ਦੂਣੀ, ਪਰ ਜੇ ਬਰਾਬਰੀ ਕਰਦਾ, ਖਸਮੈ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ, ਵਜੋਂ ਗਵਾਏ ਅਗਲਾ ਮੂੰਹੇ ਮੂੰਹ ਪਾਉਣਾ ਖਾਏ। ਮੂੰਹ 'ਤੇ ਉਹ ਮਾਰ ਖਾਂਦਾ, ਤਨਖਾਹ ਗਵਾ ਬੈਠਦਾ, ਨੌਕਰੀ ਜਾਂਦੀ ਰਹਿੰਦੀ ਹੈ। ਸਹਿ ਫਰਮਾ ਰਹੇ ਨੇ, ਨਾਨਕ ਸੁਹਾਗਣ ਕਾ ਕਿਆ ਚਿਹਨਾ ਹੈ, ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ। ਮਾਲਕ ਵਿੱਚ ਉਸਦੀ ਲੀਨਤਾ ਰਹਿੰਦੀ, ਮਹਿਲਾ ਤੀਜਾ। ਲੋਕਾਂ ਵੇ ਸੌ ਸੁਹ ਵੀ ਸੁਹਾ ਵੇਸ ਕਰੀ, ਵੇਸੀ ਛੋ ਨਾ ਪਾਈਏ ਕਰ ਕਰ ਵੇਸ ਰਹੀ। ਹੇ ਦੁਨੀਆਂ ਦੇ ਲੋਗੋ, ਮੈਂ ਵੀ ਸੁਹਾਗਣ, ਮੇਰਾ ਵੀ ਵੇਸ ਸੁਹਾਗਣਾ ਵਾਲਾ ਸੂਹਾ, ਇਹ ਸੂਹਾ ਵੇਸ ਕੀਤਾ ਮੈਂ, ਪਰ ਵੇਸਾਂ ਨਾਲ ਤਾਂ ਉਹ ਨਹੀਂ ਮਿਲਦਾ, ਵੇਸ ਕਰ ਕਰਕੇ ਮੈਂ ਥੱਕ ਗਈ ਹਾਂ। ਪਾਵੇ ਆ ਨਿਰੇ ਭੇਖ ਨਾਲ ਨਹੀਂ ਮਿਲਦਾ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਗੱਲ ਵੇਸਤੀ ਨੇ, ਇੱਕ ਥਾਂ 'ਤੇ ਉਹਨਾਂ ਕਹਿ ਦਿੱਤਾ, ਫਰੀਦਾ ਪਾੜ ਪਟੋਲਾ ਤਜ ਕਰੀ, ਰੇਸ਼ਮੀ ਕੱਪੜਾ ਪਾੜ ਕੇ ਲੀਰਾਂ ਲੀਰਾਂ ਕਰਦੇ ਹਾਂ, ਕੰਬਲੜੀ ਪੈ ਰਹੇ ਹੋ ਮੈਂ ਕੰਬਲੀ ਪਹਿਨ ਲਵਾਂ, ਜਿੰਨੀ ਵੇਸੀ ਸਹੁ ਮਿਲੇ ਸੋਈ ਵੇਸ ਕਰੇ ਹੋ। ਸਤਿਗੁਰ ਨਾਲ ਵਿਆਖਿਆ ਕਰ ਦਿੱਤੀ ਹੈ, ਕੋਈ ਭੁਲੇਖਾ ਨਾ ਖਾ ਜਾਏ ਕਿ ਬਾਬਾ ਫਰੀਦ ਕੀ ਕਹਿ ਰਹੇ ਨੇ। ਉਹ ਕਹਿ ਰਹੇ ਨੇ ਕਿ ਵੇਸਾਂ ਨਾਲ ਹੀ ਮਿਲਦਾ ਹੋਵੇ, ਮੈਂ ਕੁਝ ਵੀ ਕਰਨ ਲਈ ਤਿਆਰ ਹਾਂ, ਪਰ ਵੇਸਾਂ ਨਾਲ ਤਾਂ ਨਹੀਂ ਮਿਲਦਾ। ਜਦੋਂ ਇਹ ਸਲੋਕ ਪੜ੍ਹਨਾ ਹੋਵੇ ਨਾ, ਨਾਲ ਇਹ ਸਲੋਕ ਜ਼ਰੂਰ ਪੜ੍ਹ ਲੈਣ। ਇਹ ਕਦੀ ਨਾ ਸਮਝਣਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵੀ ਪੰਕਤੀ ਐਸੀ ਹੈ ਜਿਸ ਵਿੱਚ ਕੋਈ ਉਕਾਈ ਹੈ। ਜੇ ਉਕਾਈ ਹੈ ਫਿਰ ਪੂਰਾ ਗੁਰੂ ਕਿਵੇਂ ਹੋਇਆ? ਇਹ ਉਹ ਬਾਬਾ ਫਰੀਦ ਕਹਿ ਰਹੇ ਨੇ ਜਿਹੜੇ ਕਹਿੰਦੇ ਨੇ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣੋਂ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਭੇਖ ਨੂੰ ਤਾਂ ਉਹ ਖੰਡਨ ਕਰ ਗਏ, ਉਹ ਕਹਿੰਦੇ ਨੇ ਭੇਖ ਨਾਲ ਰੱਬ ਨਹੀਂ ਮਿਲਦਾ, ਜੇ ਮਿਲੇ ਤਾਂ ਮੈਂ ਕੰਬਲੀ ਪਹਿਨ ਲਈ ਤਿਆਰ ਹਾਂ। ਸਤਿਗੁਰੂ ਕਹਿੰਦੇ ਨੇ, ਕਾਇਂ ਪਟੋਲਾ ਪਾੜਤੀ, ਕੰਬਲੜੀ ਪੈ ਰਹੇ, ਨਾਨਕ ਘਰ ਹੀ ਬੈਠੇ ਹਾਂ, ਸ਼ੋ ਮਿਲੇ ਜੇ ਨੀਯਤ ਰਾਸ ਕਰੇ। ਗੱਲ ਹੈ ਨੀਯਤ ਰਾਸ ਕਰਨ ਦੀ। ਨੀਯਤ ਰਾਸ ਹੋਵੇ, ਨਗਨ ਫਿਰਤ ਰੰਗ ਏਕ ਕਹਿ, ਉਹ ਸ਼ੋਭਾ ਪਾਏ। ਪਾਟ ਪਟੰਬਰ ਬਿਰਥਿਆਂ ਜੇ ਰਚ ਲੋ ਵਹਾਏ, ਉਹ ਤਾਂ ਨਗਨ ਫਿਰਦੇ ਵੀ ਸ਼ੋਭਾ ਪਾਉਂਦੇ ਨੇ, ਲੀਰਾਂ ਵਿੱਚ ਵੀ ਸ਼ੋਭਾ ਪਾਉਂਦੇ ਨੇ। ਬਸਤਾ ਟੁੱਟੀ ਚੁੰਪੜੀ ਚੀਰ ਸਭ ਛਿੰਨਾ, ਸਾਰੇ ਕੱਪੜੇ ਫਟੇ ਹੋਏ ਨੇ। ਜਾਤ ਨਾ ਪਤ ਨਾ ਆਦਰ ਉਦਿਆਨ ਬ੍ਰਹਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਇੱਕ ਵਾਰ ਐਸਾ ਹੋਇਆ, ਇੱਕ ਨੌਜਵਾਨ ਬਾਦਸ਼ਾਹ ਜਵਾਨੀ 'ਚ ਰਾਜ ਹੱਥ ਆ ਗਿਆ, ਤਾਕਤ ਕੋਲ ਸੀ, ਉਸਨੇ ਰੱਜ ਕੇ ਦੁਨੀਆ ਨੂੰ ਲੁੱਟਿਆ। ਜਿੱਥੇ ਪਤਾ ਲੱਗਾ ਹੀਰਾ, ਉਸੇ ਬੰਦੇ ਨੂੰ ਫੜਿਆ, ਕੈਦ ਕੀਤਾ, ਹੀਰੇ ਕਢਵਾਏ, ਹੀਰੇ ਜਵਾਹਰਾਤ ਇਕੱਠੇ ਕਰ ਲਏ, ਸੋਨਾ ਇਕੱਠਾ ਕਰ ਲਿਆ, ਚਾਂਦੀ ਇਕੱਠੀ ਕਰ ਲਈ। ਪਰ ਇਸ ਦੌੜ ਭੱਜ ਵਿੱਚ ਕਈ ਕਈ ਰਾਤਾਂ ਸੁੱਤਾ ਨਾ ਅਤੇ ਆਖਰ ਨੀਂਦ ਉੱਡੀ ਗਈ, ਨੀਂਦ ਆਵੇ ਹੀ ਨਾ। ਬੰਦਾ ਕੀ ਕਰਦਾ ਹੈ, ਜਿਸ ਵੇਲੇ ਮਾਇਆ ਵਾਸਤੇ ਪ੍ਰਸ਼ਾਦਾ ਵੀ ਛੱਡ ਬੈਠਦਾ, ਵੇਲੇ ਸਿਰ ਖਾਣਾ ਨਹੀਂ ਖਾਂਦਾ, ਆਪ ਨੂੰ ਪਤਾ ਮੇਦਾ ਖਰਾਬ ਹੋ ਜਾਂਦਾ, ਔਰ ਨੀਂਦਰ ਦਾ ਵੀ ਟਾਈਮ ਗਵਾ ਬੈਠੇ, ਕਈ ਵਾਰੀ ਨੀਂਦਰ ਵੀ ਜਾਂਦੀ ਰਹਿੰਦੀ ਹੈ, ਉਹ ਲਗਭਗ ਪਾਗਲ ਹੋਣ ਵਾਲਾ ਹੋ ਗਿਆ, ਨੀਂਦਰ ਆਵੇ ਨਾ, ਦਵਾਈਆਂ ਨਾਲ ਵੀ ਨਾ ਆਵੇ। ਇੱਕ ਸਿਆਣੇ ਵੈਦ ਨੇ ਕਹਿ ਦਿੱਤਾ, ਐਸਾ ਕਰੋ ਹੁਣ ਤਾਂ ਰੱਬ ਦਾ ਰਹਿਮ ਹੀ ਰਹਿ ਗਿਆ, ਸਾਡੇ ਵੱਸ ਦੀ ਗੱਲ ਨਹੀਂ, ਕੋਈ ਮਹਾਂਪੁਰਖਾਂ ਦਾ ਫਕੀਰਾਂ ਦਾ ਆਸਰਾ ਲਿਆਓ, ਕਿਸੇ ਫਕੀਰ ਦਾ ਕੁੜਤਾ ਲੈ ਕੇ ਇਹਨੂੰ ਪਾ ਦਿਓ ਜਿਸ ਨੂੰ ਚਿੰਤਾ ਨਾ ਹੋਵੇ, ਲੱਭੋ ਕੋਈ ਬੰਦਾ। ਹੁਣ ਗਏ ਐਲ ਕਰ ਜਿਹਨੂੰ ਪੁੱਛਣ, ਤੈਨੂੰ ਕੋਈ ਚਿੰਤਾ ਤਾਂ ਨਹੀਂ। ਅਤੇ ਬਾਣੀ ਦਾ ਟਲ ਵਾਕ ਹੈ, ਚਿੰਤਤ ਹੀ ਦੀਸੈ ਸਭ ਕੋਏ, ਹਰ ਆਖੇ ਜੀ ਬੱਚੀ ਵਿਆਹੁਣ ਵਾਲੀ ਚਿੰਤਾ, ਕੋਈ ਆਖੇ ਪੁੱਤਰ ਬਿਮਾਰ ਚਿੰਤਾ, ਕੋਈ ਆਖੇ ਪੁੱਤਰ ਹੈ ਹੀ ਨਹੀਂ ਚਿੰਤਾ, ਕਿਸੇ ਨੂੰ ਗਰੀਬੀ ਦੀ ਚਿੰਤਾ, ਕੋਈ ਆਖੇ ਧਨ ਬਹੁਤ ਹੈ ਖਤਰਾ ਹੈ ਕੋਈ ਲੁੱਟ ਨਾ ਲਵੇ ਇਸ ਦੀ ਚਿੰਤਾ, ਚਿੰਤਾ ਕੋਈ ਇੱਕ ਪ੍ਰਕਾਰ ਦੀ ਹੈ, ਚਿੰਤਾ ਹੀ ਚਿੰਤਾ। ਬੰਦਾ ਲੱਭੇ ਕੋਈ ਨਾ ਜਿਹੜਾ ਨਿਸ਼ਚਿੰਤ ਹੈ। ਪਹਾੜੀ 'ਤੇ ਇੱਕ ਮਸਤ ਮੌਲਾ ਬੈਠਾ, ਉਸ ਦੇ ਕੋਲ ਗਏ, ਕਹਿਣ ਲੱਗੇ ਤੈਨੂੰ ਕੋਈ ਚਿੰਤਾ ਤਾਂ ਨਹੀਂ? ਉਹ ਖੇਡ ਖੜਾ ਕੇ ਹੱਸਿਆ, ਉਹ ਕਹਿਣ ਲੱਗਾ ਉਹ ਕੀ ਬੁਲਾ ਹੁੰਦੀ ਹੈ, ਮੈਂ ਤਾਂ ਸੁਣਿਆ ਹੀ ਤੁਹਾਡੇ ਕੋਲੋਂ ਹੈ, ਚਿੰਤਾ ਕਿਹਨੂੰ ਕਹਿੰਦੇ ਨੇ, ਮੈਨੂੰ ਤਾਂ ਕੋਈ ਪਤਾ ਨਹੀਂ ਚਿੰਤਾ ਦਾ। ਆ ਫਲ ਦੋ ਤੋੜੇ ਖਾ ਲੈ, ਝਰਨੇ ਤੋਂ ਪਾਣੀ ਪੀ ਲਿਆ, ਰੱਬ ਰੱਬ ਕਰ ਛੱਡਿਆ, ਚਿੰਤਾ ਕੀ ਹੁੰਦੀ ਹੈ? ਕਹਿਣ ਲੱਗੇ ਗੱਲ ਬਣ ਗਈ ਹੈ, ਆਪਣਾ ਕੁੜਤਾ ਦੇ ਅਸੀਂ ਬਾਦਸ਼ਾਹ ਨੂੰ ਪਾਉਣਾ ਹੈ, ਉਹਨੂੰ ਨੀਂਦਰ ਆ ਜਾਏ। ਉਹ ਹੱਸਿਆ, ਕਹਿਣ ਲੱਗਾ ਮੈਂ ਕਦੀ ਕੁੜਤਾ ਪਾਇਆ ਹੀ ਨਹੀਂ, ਦੇਵਾਂ ਤੁਹਾਨੂੰ ਕੀ, ਹੈ ਹੀ ਕੋਈ ਨਹੀਂ ਮੇਰੇ ਕੋਲ ਕੁੜਤਾ, ਅਤੇ ਤੁਹਾਨੂੰ ਕਿੱਥੋਂ ਦੇਵਾਂ। ਮੈਂ ਇਸ ਕਥਾ ਨੂੰ ਪੜ੍ਹਿਆ ਜਾਪਿਆ, ਜਿਸ ਦੇ ਕੋਲ ਤਮਾਮ ਦੁਨੀਆ ਦੀ ਦੌਲਤ ਹੈ ਉਹ ਚਿੰਤਾਵਾਨ ਹੈ, ਉਸਨੂੰ ਨੀਂਦਰ ਨਹੀਂ ਆਉਂਦੀ, ਅਤੇ ਨਿਸ਼ਚਿੰਤ ਉਹ ਹੈ ਜਿਸ ਦੇ ਕੋਲ ਕੁੜਤਾ ਵੀ ਕੋਈ ਨਹੀਂ। ਫਿਰ ਪੇਖ ਕੀ ਹੋਏ, ਪੇਖਾਂ ਦੀ ਇੱਥੇ ਗੱਲ ਨਹੀਂ, ਇੱਥੇ ਕੁੜਤੇ ਰੰਗਣ ਦੀ ਗੱਲ ਨਹੀਂ, ਇੱਥੇ ਪੇਖ ਪਹਿਰਾਵਾ ਬਣਾਉਣ ਦੀ ਗੱਲ ਨਹੀਂ, ਉਸ ਨਾਲ ਜੁੜਨ ਦੀ ਲੋੜ ਹੈ ਜਿਸ ਦੀ ਯਾਦ ਆਇਆ ਸਾਰੀ ਚਿੰਤਾ ਹੀ ਮੁੱਕ ਜਾਂਦੀ ਹੈ। ਦੁਆ ਤਾਂ ਸਾਡੇ ਕੋਲ ਹੈ, ਜੇ ਕਿਸੇ ਨੂੰ ਚਿੰਤਾ ਹੋਵੇ ਨਾ, ਨਾ ਨੀਂਦਰ ਆਉਂਦੀ ਹੋਵੇ, ਇਸ ਘਰ ਵਿੱਚ ਦੁਆ ਹੈ, ਉਹ ਲੈ ਲਵੇ, ਉਸ ਦੀ ਚਿੰਤਾ ਮੁੱਕ ਜਾਏਗੀ। ਉਹ ਕਿਹੜੀ? ਜਿਸ ਹਿਰਦੇ ਵਿੱਚ ਆ ਕੇ ਧੁਰ ਕੀ ਬਾਣੀ ਟਿਕ ਗਈ, ਆਉਂਦੀ ਤਾਂ ਹੈ ਪਰ ਟਿਕਦੀ ਨਹੀਂ, ਵਰਖਾ ਤਾਂ ਹੁੰਦੀ ਹੈ, ਹੁਣ ਬਰਸਾਤ ਹੋ ਜਾਏ ਆਖੀਏ ਪਾਣੀ ਨਹੀਂ ਟਿਕਦਾ, ਫਿਰ ਬੰਦੇ ਤੋਂ ਟਿੱਬਾ ਹੋਵੇਗਾ, ਕਦੀ ਖੱਡਾ ਬਣ ਜਾਂਦਾ ਅਤੇ ਪਾਣੀ ਟਿਕ ਜਾਂਦਾ, ਪਾਂਡਾ ਸਿੱਧਾ ਹੁੰਦਾ ਪਾਣੀ ਟਿਕ ਜਾਂਦਾ। ਬਾਣੀ ਤਾਂ ਧੁਰ ਕੀ ਆਉਂਦੀ ਹੈ ਪਰ ਟਿਕਦੀ ਨਹੀਂ, ਪਰ ਜਿੱਥੇ ਆ ਗਈ, ਆ ਕੇ ਵਸ ਗਈ, ਧੁਰ ਕੀ ਬਾਣੀ ਆਈ, ਕਿੱਥੇ ਆਈ? ਹਿਰਦੇ ਵਿੱਚ। ਤਿੰਨ ਸਗਲੀ ਚਿੰਤ ਮਿਟਾਈ, ਸਾਰੀ ਚਿੰਤਾ ਮੁੱਕ ਗਈ। ਸ਼ਬਦ ਆਉਂਦਿਆਂ ਹੀ ਚਿੰਤਾ ਨੂੰ ਸਾਫ਼ ਕਰਕੇ ਰੱਖ ਦਿੰਦਾ, ਸ਼ਬਦ ਨੇ ਆਉਂਦਿਆਂ ਹੀ ਚਿੰਤਾ ਨੂੰ ਪਾਸੇ ਕਰ ਦੇਣਾ, ਕਹਿਣਾ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਜੋ ਜਲ ਥਲ ਜਨਤਾ ਦੇਵੈ ਸਭ ਤੇ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਤੂੰ ਚਿੰਤਾ ਨਾ ਕਰ, ਚਿੰਤਾ ਕਰਨ ਵਾਲਾ ਉਹ ਪਰਮਾਤਮਾ ਨਿਸ਼ਚਿੰਤ ਹੋਣਾ ਅਤੇ ਉਸ ਦਾ ਚਿੰਤਨ ਸ਼ੁਰੂ ਕਰ। ਗੱਲ ਵੇਸਤੀ ਨਹੀਂ, ਵੇਸ ਕੀ ਕਰੇਗਾ, ਹਜ਼ਾਰ ਬਦਲ ਲੈ, ਲੋਕਾਂ ਨੇ ਬਦਲੇ ਨੇ, ਵੇਸ ਬਦਲਿਆਂ ਕੁਛ ਨਹੀਂ ਮਿਲਿਆ, ਮਨ ਬਦਲਿਆਂ ਕੁਛ ਮਿਲਿਆ। ਵੇਸੀ ਸਹੁ ਨਾ ਪਾਈਐ, ਕਰ ਕਰ ਵੇਸ ਰਹੀ। ਫਿਰ ਕਿੰਨਾ ਨੇ ਪਾਇਆ, ਨਾਨਕ ਤਿੰਨੀ ਸਹੁ ਪਾਇਆ, ਜਿੰਨੀ ਗੁਰ ਕੀ ਸਿੱਖ ਸੁਣੀ। ਉਹਨਾਂ ਨੇ ਉਹ ਮਾਲਕ ਪਾਇਆ ਜਿੰਨਾ ਗੁਰੂ ਦੀ ਸਿੱਖਿਆ ਸੁਣ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਮਨ ਗੁਰ ਕੀ ਸਿੱਖ ਸੁਣ ਕੀ ਮਿਲੇਗਾ, ਪਾਏ ਗੁਣੀ ਨਿਧਾਨ। ਗੁਣੀ ਨਿਧਾਨ ਦੀ ਪ੍ਰਾਪਤੀ ਹੋਵੇਗੀ ਗੁਰੂ ਦੀ ਸਿੱਖਿਆ ਸੁਣ ਲੈ। ਬਸ ਸਿੱਖਿਆ ਸੁਣਨ ਨਾਲ ਇਸ ਉਪਦੇਸ਼ ਨਾਲ ਮਨ ਟਿਕ ਜਾਏਗਾ, ਇਸ ਉਪਦੇਸ਼ ਦੇ ਨਾਲ ਨੀਅਤ ਠੀਕ ਹੋ ਜਾਏਗੀ, ਬਸ ਨੀਅਤ 'ਤੇ ਉਹ ਰੀਝਦਾ, ਉਹ ਸੱਚ 'ਤੇ ਰੀਝਦਾ। ਇਹ ਸਿੱਖਿਆ ਨਾਲ ਤੈਨੂੰ ਸੱਚ ਪ੍ਰਾਪਤ ਹੋ ਜਾਏਗਾ। ਸਤਿਗੁਰੂ ਖੋਟਿਆਂ ਨੂੰ ਖਰੇ ਕਰ ਦਿੰਦਾ, ਸਤਿਗੁਰੂ ਵਿਗੜਿਆਂ ਨੂੰ ਸਵਾਰ ਦਿੰਦਾ। ਕਿਵੇਂ ਸਵਾਰਦਾ? ਸਤਿਗੁਰ ਪਿੱਛੇ ਭੱਜ ਪਵੇ ਹੈ, ਇਹ ਕਰਨੀ ਸਾਰ ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰ ਨਹਾਰ। ਸ਼ਬਦ ਦੁਆਰਾ ਸਤਿਗੁਰੂ ਸਵਾਰਦਾ। ਨਾਨਕ ਤਿੰਨੀ ਛਉ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੈ ਸੋ ਥੀਐ। ਉਸ 'ਤੇ ਦ੍ਰਿਸ਼ਟੀ ਐਸੀ ਬਣ ਜਾਂਦੀ ਹੈ ਜਿਸਨੇ ਗੁਰੂ ਦੀ ਸਿੱਖਿਆ ਸੁਣੀ ਕਿ ਜੋ ਪਰਮਾਤਮਾ ਨੂੰ ਪਾਉਂਦਾ ਉਹੀ ਹੁੰਦਾ। ਕਹੇ ਜ਼ਬਾਨ ਤੋਂ ਹਰ ਇੱਕ ਦਿੰਦਾ, ਪਰ ਮੰਨਦਾ ਤਾਂ ਕੋਈ ਭਾਗਾਂ ਵਾਲਾ ਕਿ ਜੋ ਰੱਬ ਕਰਦਾ ਜੀ ਠੀਕ ਕਰਦਾ। ਕਹਿਣ ਦੀ ਕੋਈ ਮੁਸ਼ਕਲ ਨਹੀਂ, ਪਰ ਇਹ ਮੰਨਣਾ ਬੜਾ ਮੁਸ਼ਕਲ ਹੈ ਕਿ ਜੋ ਉਸਨੇ ਮੇਰੇ ਨਾਲ ਕੀਤਾ ਮੈਂ ਖਿੜੇ ਮੱਥੇ ਆਖਾਂ ਠੀਕ ਹੈ, ਇਹੀ ਹੋਣਾ ਸੀ। ਕਿੰਨੀ ਸੁੰਦਰ ਪੰਕਤੀ ਹੈ। ਸਾਹਿਬ ਜੀ ਕਹਿੰਦੇ ਨੇ, ਜੋ ਹੋਵਾ ਹੋਵਤ ਸੋ ਜਾਣਾ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਇਹੀ ਹੋਣਾ ਸੀ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣ। ਜਿਸਨੇ ਮੰਨ ਲਿਆ ਜੋ ਤਿਸ ਭਾਵ ਹੈ ਸੋ ਥੀਐ, ਇਨ ਵਿਧ ਬਸ ਇਹੀ ਵਿਧੀ ਹੈ। ਕਹਿੰਦੇ ਹਾਂ ਵਿਧੀ ਦੱਸੋ, ਵਿਧੀ ਹੈ ਰਜ਼ਾ, ਵਿਧੀ ਹੈ ਉਸ ਦਾ ਪਾਣਾ। ਇਨ ਵਿਧ ਕਣਤ ਮਿਲੀ, ਉਹ ਸੁਹਾਗਣ ਦਾ ਕਣਤ ਨਾਲ ਮੇਲ ਹੋ ਗਿਆ। ਗੁਰੂ ਦੀ ਸਿੱਖਿਆ ਸੁਣੀ, ਰੱਬ ਦੀ ਰਜ਼ਾ ਨੂੰ ਖਿੜੇ ਮੱਥੇ ਮੰਨ ਲਿਆ। ਜਿੰਨਾ ਨਹੀਂ ਮੰਨਿਆ ਯਕੀਨ ਜਾਣਨਾ, ਲੋਕ ਪ੍ਰਲੋਕ ਵਿੱਚ ਉਹ ਦੁਖੀ ਨੇ। ਨਾ ਉਹਨਾਂ ਦਾ ਸ਼ਲੋਕ ਵਿੱਚ ਕੋਈ ਇਤਬਾਰ ਕਰਦਾ ਹੈ, ਨਾ ਪ੍ਰਲੋਕ ਵਿੱਚ ਹੋਵੇਗਾ। ਜਿਹੜੇ ਰਜ਼ਾ ਵਿਹੂਣੇ ਨੇ ਕਿਤੇ ਵੀ ਉਹਨਾਂ ਲਈ ਟਿਕਾਣਾ ਨਹੀਂ। ਮੈਂ ਇੱਕ ਸਾਖੀ ਸੰਖੇਪ ਕਰਕੇ ਇਸ਼ਾਰਾ ਹੀ ਸਿਰਫ ਕਰਾਂ। ਸਰਹਿੰਦ ਵਿੱਚ ਦੋ ਸਿੱਖ ਸਨ, ਇੱਥੇ ਬੜੇ ਜ਼ਾਲਮ ਵੀ ਰਹੇ ਪਰ ਬੜੇ ਸ਼ਰਧਾਲੂ ਵੀ ਰਹੇ। ਸੁੱਚਾ ਆਨੰਦ ਜਿਸ ਨੇ ਸਾਹਿਬਜ਼ਾਦੇ ਕਹਿੰਦੇ ਨੇ ਛੱਡ ਦਿੱਤੇ ਸਨ, ਜਿਸ ਵੇਲੇ ਕਿਹਾ ਨਾ ਕਾਜ਼ੀ ਨੂੰ, ਕਾਜ਼ੀ ਸਾਹਿਬ ਕੀ ਫੈਸਲਾ? ਉਹ ਕਹਿਣ ਲੱਗੇ, ਕੁਰਾਨ ਕਹਿੰਦਾ ਇਹ ਮਾਸੂਮ ਨੇ ਛੱਡ ਦਿੱਤਾ ਜਾਏ, ਬਿਰਧ ਮਾਤਾ ਜਿੱਥੇ ਇਹਨਾਂ ਦਾ ਬਾਪ ਹੈ ਕੋਲ ਪਹੁੰਚਾ ਦਿੱਤਾ ਜਾਏ। ਕੁਰਾਨ ਦਾ ਇਫਾਸ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਕੋਈ ਮਾੜਾ ਨਹੀਂ ਲਿਖਿਆ, ਪਰ ਸੁੱਚਾਨੰਦ ਕੋਲੋਂ ਬੋਲਿਆ, ਕਹਿਣ ਲੱਗਾ ਅਫੀ ਰਕੁਸ਼ਤਨ ਵ ਬੱਚ ਗਾਂ ਦਾਸ਼ਤਨ ਕਾਰੇ ਖਿਰਮੰਦ ਖਿਰਦਮੰਦਾ ਨੇਸਤ ਗੁਰਗ ਜ਼ਾਦਾ ਗੁਰਗ ਸ਼ਬਦ। ਕਹਿਣ ਲੱਗਾ ਸੱਪ ਦੇ ਬੱਚੇ ਨੂੰ ਬਚਾ ਲੈਣਾ ਅਤੇ ਸੱਪ ਨੂੰ ਮਾਰ ਦੇਣਾ ਕਿੱਧਰ ਦੀ ਦਾਨਸ਼ਮੰਦੀ ਹੈ? ਭੇੜੀਏ ਦਾ ਬੱਚਾ ਭੇੜੀਆ ਹੀ ਹੁੰਦਾ ਹੈ। ਕਹਿਣ ਲੱਗੇ ਵੱਡੇ ਹੋ ਕੇ ਵਜ਼ੀਰ ਖਾਂ ਇਹ ਕੀ ਬਣਨਗੇ? ਸੋਚਣ ਲੱਗਾ ਇਹ ਵੀ ਗੁਰੂ ਗੋਬਿੰਦ ਸਿੰਘ ਹੀ ਬਣਨਗੇ। ਕਹਿਣ ਲੱਗੇ ਫੇਰ ਫੈਸਲਾ ਸਾਰੇ ਦਾ ਸਾਰਾ ਉਲਟ ਗਿਆ। ਹੁਣ ਐਸੇ ਬੰਦੇ ਵੀ ਸਰਹਿੰਦ ਵਿੱਚ ਹੋਏ, ਲੇਕਿਨ ਭਾਈ ਬਾਲੀ ਸਿੰਘ ਮਾਲੀ ਸਿੰਘ ਇਹ ਵੀ ਸਰਹਿੰਦ ਵਿੱਚ ਹੋਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੋ ਸਿੱਖ ਇੱਥੇ ਹੋਏ, ਇੱਕ ਦਾ ਨਾਂ ਸੀ ਪੀਵਾ, ਦੂਸਰੇ ਦਾ ਨਾਂ ਸੀ ਖੀਵਾ। ਦੋਵੇਂ ਭਰਾ ਸਨ, ਦੁਕਾਨਦਾਰ ਸਨ। ਆ ਗਿਆ ਇੱਕ ਲੋੜਵੰਦ ਅਤੇ ਉਸਨੇ ਬ੍ਰਾਹਮਣ ਨੇ ਆ ਕੇ ਕਿਹਾ, ਭਾਈ ਜੀ ਤੁਹਾਡੀ ਸ਼ੋਭਾ ਬੜੀ ਸੋਹਣੀ ਹੈ, ਸਿਫਤ ਬੜੀ ਮੈਂ ਸੁਣੀ ਹੈ, ਤੁਸੀਂ ਪਰ ਉਪਕਾਰੀ ਹੋ, ਅਤੇ ਮੈਂ ਰੱਬ ਨੂੰ ਸਾਖੀ ਕਰਕੇ ਕਹਿਣਾ ਕਿ ਮੇਰੀ ਬੱਚੀ ਦੀ ਸ਼ਾਦੀ ਹੈ, ਮੈਨੂੰ 500 ਰੁਪਈਆ ਦੇ ਦਿਓ, ਇਸ ਗਰੀਬ ਦੀ ਇੱਜ਼ਤ ਰਹਿ ਜਾਏ, ਮੇਰੇ ਕੋਲ ਪੈਸਾ ਕੋਈ ਨਹੀਂ, ਮੈਂ ਤੁਹਾਨੂੰ ਵਾਪਸ ਦੇ ਜਾਵਾਂਗਾ, ਇਕਰਾਰ ਕਰਨਾ। ਵੱਡੇ ਨੇ ਛੋਟੇ ਵੱਲ ਵੇਖਿਆ, ਇੱਕ ਦੂਸਰੇ ਵੱਲ ਵੇਖਿਆ, ਕਹਿਣ ਲੱਗੇ ਦੇ ਦਿਓ, ਦੇ ਜਾਏਗਾ। ਪੈਸੇ ਦੇਣ ਹੀ ਲੱਗੇ ਸਨ, ਅਚਾਨਕ ਹੀ ਬ੍ਰਾਹਮਣ ਕਹਿਣ ਲੱਗਾ, ਮੈਂ ਰਸਤੇ 'ਚ ਅੱਜ ਇੱਕ ਅਜੀਬ ਗੱਲ ਵੇਖੀ ਹੈ। ਇੱਕ ਅਰਥੀ ਜਾ ਰਹੀ ਸੀ ਅਤੇ ਲੋਕ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੇ ਸਨ, ਕੋਈ ਵੀ ਨਹੀਂ ਸੀ ਰੋਂਦਾ। ਅਤੇ ਮੈਂ ਪੁੱਛਿਆ, ਕੋਈ ਅਜਨਬੀ ਹੈ? ਕਹਿਣ ਲੱਗੇ ਨਹੀਂ, ਸਾਡਾ ਆਪਣਾ ਨੌਜਵਾਨ ਪੁੱਤਰ ਸੀ, ਚੜ੍ਹਾਈ ਕਰ ਗਿਆ। ਕਹਿਣ ਲੱਗਾ ਕੈਸੇ ਕਠੋਰ ਬੰਦੇ ਨੇ, ਇਹਨਾਂ ਨੂੰ ਜ਼ਰਾ ਦੁੱਖ ਨਹੀਂ। ਭਾਈ ਸਾਹਿਬ ਕਹਿਣ ਲੱਗੇ, ਸਿੱਖ ਹੋਣਗੇ ਅਤੇ ਤੁਹਾਡੇ ਨਗਰ ਕੀ ਕਰਦੇ ਨੇ? ਕਹਿਣ ਲੱਗਾ ਜੀ, ਸਾਡੇ ਨਗਰ 'ਤੇ ਕੋਈ ਮਰ ਜਾਏ ਬੜਾ ਰੋਂਦੇ ਨੇ, ਕਈ ਕਈ ਦਿਨ ਰੋਂਦੇ ਰਹਿੰਦੇ ਨੇ, ਮਹੀਨਿਆਂ ਬੱਧੀ। ਕਹਿਣ ਲੱਗੇ ਜਦੋਂ ਜੰਮੇ, ਕਹਿਣ ਲੱਗੇ ਫਿਰ ਵਧਾਈਆਂ ਵੱਜਦੀਆਂ ਨੇ, ਫਿਰ ਤਾਂ ਵਾਜੇ ਵਜਾਉਂਦੇ ਹਾਂ। ਵੱਡਾ ਕਹਿਣ ਲੱਗਾ ਪੈਸੇ ਰੱਖਦੇ ਇਹਨੂੰ ਨਹੀਂ ਦੇਣੇ, ਇਹਨੇ ਵਾਪਸ ਨਹੀਂ ਦੇ ਕੇ ਜਾਣੇ। ਉਹ ਵੀ ਹੈਰਾਨ ਹੋਇਆ, ਕਹਿਣ ਲੱਗਾ ਹੁਣੇ ਹੀ ਇਹ ਗੱਲ ਉਲਟ ਗਈ, ਤੁਸੀਂ ਹੁਣੇ ਤਾਂ ਹਾਂ ਕੀਤੀ ਹੈ, ਕਹਿ ਮੈਂ ਦੇ ਜਾਵਾਂਗਾ। ਕਹਿਣ ਲੱਗੇ ਨਹੀਂ ਤੇਰੇ 'ਤੇ ਭਰੋਸਾ ਕੋਈ ਨਹੀਂ, ਤੂੰ ਉਸ ਨਗਰ ਦੇ ਰਹਿਣ ਵਾਲਾ ਹੈ, ਰੱਬ ਜਦੋਂ ਕੁਛ ਦਿੰਦਾ ਤਾਂ ਖੁਸ਼ੀ ਨਾਲ ਲੈਂਦੇ ਹੋ, ਅਤੇ ਜਦੋਂ ਵਾਪਸ ਮੰਗਦਾ ਤੁਸੀਂ ਰੋਂਦੇ ਹੋ ਮਹੀਨਿਆਂ ਬੱਧੇ, ਅਤੇ ਸਾਡੇ ਪੈਸੇ ਕਿਵੇਂ ਦੇ ਕੇ ਜਾਏਗਾ। ਹੁਣ ਤਾਂ ਖੁਸ਼ੀ ਨਾਲ ਲੈ ਜਾਏਗਾ ਕਿਉਂਕਿ ਤੁਹਾਡੀ ਆਦਤ ਹੈ ਵਾਪਸ ਕਰਨ ਲੱਗਿਆਂ ਰੋਣਾ, ਤੂੰ ਨਹੀਂ ਦੇਣੇ, ਵਾਪਸ ਮੁੜਨਾ ਪਿਆ। ਇਸ ਸਾਖੀ ਨੂੰ ਮੈਂ ਪੜ੍ਹਿਆ, ਬਿਲਕੁਲ ਸੱਚ ਹੈ। ਜਿਹੜਾ ਰਜ਼ਾ ਵਿੱਚ ਹੈ, ਪਾਣੇ ਵਿੱਚ ਹੈ, ਖਿੜੇ ਮੱਥੇ ਮੋੜਦਾ, ਜਿਸ ਕੀ ਵਸਤ ਸਿਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ 'ਤੇ ਚਾਉ ਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਪਰ ਜਿਹੜਾ ਲੈ ਕੇ ਦੇਣ ਲੱਗਿਆਂ ਰੋਂਦਾ, ਸਾਹਿਬ ਜੀ ਕਹਿੰਦੇ ਨੇ ਉਹ ਤਾਂ ਬਾਹਰ ਗਵਾ ਬੈਠਦਾ। ਦਸ ਵਸਤੂ ਲੈ ਪਾਛੇ ਭਾਵੈ, ਇੱਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪਿੰਨਾ ਦੇ ਦਸ ਪੇ ਹਿਰਲੇ, ਤਹੁ ਮੂੜਾ ਕਹੁ ਕਹਾਂ ਕਰੇ। ਸਾਹਿਬ ਜੀ ਕਹਿੰਦੇ ਨੇ ਕੰਤ ਨੂੰ ਮਿਲਣਾ ਅਤੇ ਬਿਦ ਇੱਕ ਹੀ, ਰਜ਼ਾ ਵਿੱਚ ਆ ਜਾ, ਜੋ ਕਰੇ ਜੋ ਤੇ ਸੁਭਾਵ ਹੈ ਸੋ ਥੀਐ, ਇਨ ਬਿਦ ਕੰਤ ਮਿਲੀ। ਬਸ ਇਹੀ ਵਿਧੀ ਹੈ, ਇਹੀ ਢੰਗ ਹੈ, ਇਹੀ ਤਰੀਕਾ ਹੈ ਪੌੜੀ। ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਪਿੱਤ ਸੰਸਾਰਾ, ਪਿੱਤ ਦਾ ਅਰਥ ਹੈ ਭਾਂਤ ਕਿਸਮ। ਹੇ ਪਰਮਾਤਮਾ, ਸ੍ਰਿਸ਼ਟੀ ਨੂੰ ਜਗਤ ਨੂੰ ਅਨੇਕਾਂ ਭਾਂਤਾਂ ਨਾਲ ਤੁਸੀਂ ਸਾਜਿਆ, ਬੜੇ ਤਰੀਕਿਆਂ ਨਾਲ ਢੰਗਾਂ ਨਾਲ ਬਣਾਇਆ। ਜੀਵ ਬਣਾਉਣ ਦੇ ਢੰਗ ਵੱਖਰੇ ਵੱਖਰੇ ਨੇ, ਸੰਚੇ ਤੇਰੇ ਵੱਖਰੇ ਵੱਖਰੇ, ਇੱਕ ਵਰਗਾ ਦੂਸਰਾ ਕੋਈ ਨਹੀਂ, ਪਰ ਮਗਰ ਬਣਾਉਣ ਵਾਲਾ ਇੱਕ ਹੈ। ਭਾਂਤ ਅਨੇਕ ਨੇ, ਤਰੀਕੇ ਅਨੇਕ ਨੇ, ਢੰਗ ਅਨੇਕ ਨੇ, ਖਾਣੀਆਂ ਅਨੇਕ ਨੇ, ਚਾਰ ਤੇ ਇਹਨਾਂ ਦੇ ਚਵਾਂ ਦਾ ਆਮ ਤੇ ਜ਼ਿਕਰ ਹੈ। ਅੰਡਜ ਚੇਰਜ ਸੇਤਜ ਉਤਭੁਜ ਤੇਰੇ ਕੀਤੇ ਜਨਤਾ, ਏਕ ਪੁਰਮ ਮੈਂ ਤੇਰਾ ਦੇਖਿਆ, ਤੂੰ ਸਭਨਾ ਮਹੇ ਰਵੰਤਾ। ਗੁਰਮਤ ਦਾ ਬੜਾ ਬਰੀਕ ਨੁਕਤਾ, ਉਸ ਵੱਲ ਧਿਆਨ ਦੇਣਾ। ਚਾਰ ਖਾਣੀਆਂ ਪ੍ਰਚਲਿਤ ਗੱਲ ਕਹਿ ਦਿੱਤੀ, ਪਰ ਉਹਨਾਂ ਨੇ ਕਿਹਾ ਚੌਹਾਂ ਦਾ ਪਤਾ ਲੱਗ ਗਿਆ, ਬਾਕੀ ਪਤਾ ਨਹੀਂ ਕਿੰਨੀਆਂ ਕੁ ਨੇ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੋਈ ਪਤਾ ਨਹੀਂ ਕਿ ਉਤਪਤੀ ਦੇ ਵਸੀਲੇ ਕਿੰਨੇ ਕੁ ਨੇ, ਇਹ ਵਿਧੀਆਂ ਕਿੰਨੀਆਂ ਕੁ ਨੇ, ਢੰਗ ਕਿੰਨੇ ਕੁ ਨੇ। ਹੁਣ ਤੁਸੀਂ ਇੱਥੇ ਬੈਠੇ ਆਪਣੇ ਆਪ ਤੋਂ ਹੀ ਅੰਦਾਜ਼ਾ ਲਾਉਣਾ, ਇੱਕ ਵਰਗਾ ਦੂਸਰੇ ਦਾ ਚਿਹਰਾ ਨਹੀਂ। ਮੇਰਾ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਮਾਂ ਬਾਪ ਤੋਂ ਜਨਮ ਲੈਣ ਵਾਲੇ ਬੱਚੇ ਉਹ ਵੀ ਇੱਕ ਜੈਸੇ ਨਹੀਂ, ਔਰ ਇੱਕ ਵਰਗੀ ਦੂਸਰੇ ਦੀ ਆਵਾਜ਼ ਨਹੀਂ। ਬੰਦਿਆਂ ਦੀਆਂ ਆਵਾਜ਼ਾਂ ਵੇਖੋ ਤੁਸੀਂ, ਇੱਕ ਨਾਲ ਦੂਸਰੇ ਦੀ ਵੇਖੋ, ਬਿਲਕੁਲ ਆਵਾਜ਼ ਤੋਂ ਪਛਾਣਿਆ ਜਾਂਦਾ, ਉਹਨੇ ਆਵਾਜ਼ ਨਵੀਂ ਤੋਂ ਨਵੀਂ ਬਣਾਈ। ਇੱਕ ਵਰਗੀ ਦੂਸਰੇ ਦੀ ਆਵਾਜ਼ ਹੀ ਨਹੀਂ, ਇੱਕ ਵਰਗੇ ਦੂਸਰੇ ਦੇ ਫਿੰਗਰ ਪ੍ਰਿੰਟ ਨਹੀਂ, ਸਭ ਕੁਝ ਵੱਖ ਹੈ। ਸੱਚ ਹੈ, ਇੱਕ ਜਾਨਵਰ ਵਰਗੀ ਵੀ ਉਸ ਜਾਤ ਦੇ ਦੂਸਰੇ ਜਾਨਵਰ ਦੀ ਆਵਾਜ਼ ਨਹੀਂ। ਅਸੀਂ ਧਿਆਨ ਨਾਲ ਵੇਖਾਂਗੇ, ਇੱਕ ਕੋਇਲ ਵਰਗੀ ਦੂਸਰੀ ਕੋਇਲ ਦੀ ਆਵਾਜ਼ ਨਹੀਂ। ਜਿਵੇਂ ਬੰਦਿਆਂ ਦੀ ਆਵਾਜ਼ ਵਿੱਚ ਫਰਕ ਹੈ, ਇਹ ਫਰਕ ਹੈ। ਅਨੇਕਾਂ ਭਾਂਤਾਂ ਨਾਲ ਕੀਤਾ ਪਸਾਓ, ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਜੀਵਨ ਦੇ ਲੱਖਾਂ ਦਰਿਆ ਵਹਿ ਤੁਰੇ। ਇਹ ਤੂੰ ਬੜੇ ਭਾਂਤ ਨਾਲ, ਅਨੇਕਾਂ ਢੰਗਾਂ ਤਰੀਕਿਆਂ ਨਾਲ ਸ੍ਰਿਸ਼ਟੀ ਨੂੰ ਸਾਜੇ ਹੈ, ਪਰ ਜਿਸ ਹੁਕਮ ਰਾਹੀਂ ਸਾਜੇ ਹੈ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਤੇਰਾ ਹੁਕਮ ਨਾ ਜਾਪੀ ਕੇਤੜਾ, ਤੇਰਾ ਹੁਕਮ ਸਮਝ ਵਿੱਚ ਨਹੀਂ ਆਉਂਦਾ ਕਿੱਡਾ ਵੱਡਾ। ਸੱਚੇ ਅਲੱਖੇ ਅਪਾਰਾ, ਹੇ ਸੱਚੇ ਸਦਾ ਇੱਥੇ ਰਹਿਣ ਵਾਲੇ ਅਦ੍ਰਿਸ਼ਟ, ਤੇਰਾ ਪਾਰਾ ਵਾਰ ਨਹੀਂ। ਇੱਕਣਾ ਨੂੰ ਤੂੰ ਮੇਲ ਲਹੇ ਗੁਰ ਸ਼ਬਦ ਵਿਚਾਰਾ, ਕਈਆਂ ਨੂੰ ਤੂੰ ਮੇਲ ਲਿਆ, ਜਿਨ੍ਹਾਂ ਨੂੰ ਮੇਲਿਆ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਮੇਲਿਆ। ਇਹ ਵਿਚਾਰ ਦਾ ਅੰਮ੍ਰਿਤ ਜਿਨ੍ਹਾਂ ਨੂੰ ਮਿਲ ਗਿਆ, ਸ਼ਬਦ ਰਾਹੀਂ ਉਹਨਾਂ ਨੂੰ ਮਿਲ ਲਿਆ। ਸੱਚ ਰੱਤੇ ਸੇ ਨਿਰਮਲੇ ਹਉ ਮੈਂ ਤਜ ਵਿਕਾਰਾ, ਜੋ ਸੱਚ ਦੁਆਰਾ ਰੰਗੇ ਗਏ, ਰੰਗ ਚੜ੍ਹ ਗਿਆ ਤੇਰੇ ਪਿਆਰ ਦਾ ਔਰ ਸੱਚ ਦੁਆਰਾ, ਉਹ ਪਵਿੱਤਰ ਹੋ ਗਏ। ਹਉ ਮੈਂ ਉਹਨਾਂ ਛੱਡ ਦਿੱਤੀ, ਵਿਕਾਰ ਉਹਨਾਂ ਛੱਡ ਦਿੱਤੇ, ਨਾ ਉੱਥੇ ਵਿਕਾਰ ਰਹਿ ਗਏ ਨਾ ਹਉਮੇ ਰਹਿ ਗਈ। ਹਉਮੈ ਚਲੀ ਜਾਏ ਇਹ ਹੈ ਵਿਕਾਰਾਂ ਦੀ ਜੜ। ਸਤਿਗੁਰੂ ਕਹਿੰਦੇ ਨੇ ਇੱਕ ਹਉਮੈ ਚਲੀ ਜਾਏ, ਇਹ ਦੀਰਘ ਰੋਗ ਹੈ, ਬੰਦਾ ਸਵਰ ਜਾਏਗਾ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁੱਖ ਜਾਏ। ਬੜੇ ਧਿਆਨ ਨਾਲ ਅਸੀਂ ਵੇਖੀਏ, ਮੈਂ ਕਰਨਾ, ਮੈਂ ਹੈ ਕੀ। ਹੁਣ ਜੇ ਪੁੱਛਿਆ ਜਾਏ ਹੱਥ, ਇਹ ਹੱਥ ਮੈਂ, ਹੱਥ 'ਤੇ ਕੱਟਿਆ ਜਾਏ ਬੰਦਾ ਤਾਂ ਵੀ ਪਿੱਛੇ ਬਚਦਾ, ਕਹਿੰਦਾ ਮੇਰਾ ਹੱਥ, ਤੂੰ ਕੋਈ ਹੋਰ ਹੈ, ਹੱਥ ਕੋਈ ਹੋਰ ਚੀਜ਼ ਹੈ, ਅਤੇ ਤੇਰਾ ਤੂੰ ਨਹੀਂ, ਤੂੰ ਹੱਥ ਨਹੀਂ। ਪੈਰ ਮੇਰਾ ਪੈਰ, ਇਹ ਮੇਰਾ ਮੂੰਹ, ਇਹ ਮੇਰਾ ਪੇਟ, ਇਹ ਮੇਰਾ ਮੇਰਾ ਕਰਨੇ ਆ। ਫਿਰ ਇਹਦਾ ਭਾਵ ਇਹ ਸਰੀਰ ਤਾਂ ਮੈਂ ਨਹੀਂ, ਕਿਉਂਕਿ ਇੱਕ ਇੱਕ ਅੰਗ ਨੂੰ ਕਹਿੰਦੇ ਹਾਂ ਮੇਰੀ ਅੱਖ, ਅੱਖ ਨਾ ਵੀ ਰਵੇ ਬੰਦਾ ਤਾਂ ਵੀ ਹੈ। ਮੈਂ ਫਿਰ ਸਰੀਰ ਤਾਂ ਨਹੀਂ, ਇਹ ਤਾਂ ਪੈਰ ਮੇਰਾ, ਹੱਥ ਮੇਰਾ, ਸਿਰ ਮੇਰਾ, ਸਰੀਰ ਮੇਰਾ, ਮੈਂ ਹੈ ਕੀ। ਫਿਰ ਹੋਰ ਅੱਗੇ ਚੱਲੋ, ਕਹਿੰਦੇ ਹਾਂ ਜੀ ਮਨ ਮੇਰਾ, ਇਹਦਾ ਭਾਵ ਤੂੰ ਮਨ ਵੀ ਨਹੀਂ, ਤੂੰ ਹੈ ਕੀ ਹੈ। ਜਿਉਂ ਜਿਉਂ ਢੂੰਡਣ ਵਾਸਤੇ ਕੋਈ ਤੁਰ ਪਿਆ ਨਾ, ਚੱਲਿਆ ਸੀ ਮੈਂ ਲੱਭਣ, ਮੈਂ ਲੱਭੀ ਨਹੀਂ, ਉਹਨੂੰ ਪਰਮਾਤਮਾ ਜ਼ਰੂਰ ਮਿਲ ਗਿਆ, ਨੰਕਾਰ ਉਸਨੂੰ ਮਿਲ ਗਿਆ। ਹਉਮੈ ਮੁੱਕ ਜਾਂਦੀ ਹੈ, ਉਸਦਾ ਪ੍ਰਕਾਸ਼ ਹੋ ਜਾਂਦਾ ਕਿ ਆ ਜਾ, ਜਿਸ ਦਿਨ ਤੂੰ ਨਾ ਰਹੇਗਾ ਉਸ ਦਿਨ ਮੇਰੇ ਦੀਦਾਰ ਹੋਣਗੇ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵੱਸੈ ਇਕੱਠਾਏ। ਇਸ ਗਲੀ ਵਿੱਚ ਦੋ ਨਹੀਂ ਸਮਾ ਸਕਦੇ, ਇੱਕ ਹੀ ਹੋਵੇਗਾ। ਕਬੀਰ ਮੁਕਤ ਦੁਆਰਾ ਸੰਕੁੜਾ ਰਾਈ, ਦਸਵੇਂ ਭਾਏ ਮਨ ਤੋਂ ਮੈਗਲ ਹੋਏ ਰਹਾ, ਨਿਕਸੋ ਕਿਉਂ ਕਰ ਜਾਏ। ਇਹ ਹਉਮੈ ਕਿਵੇਂ ਮੁੱਕੇ, ਜਨਮਾਂ ਜਨਮਾਂ ਦੀ ਸਾਥੀ ਹੈ। ਯੂਨਾਨ ਦੇ ਪ੍ਰਸਿੱਧ ਫਿਲਾਸਫਰ ਸੁਕਰਾਤ ਬੈਠੇ ਸਨ, ਅਤੇ ਸ਼ਹਿਰ ਦਾ ਥੇਨਸ ਦਾ ਸਭ ਤੋਂ ਵੱਡਾ ਧਨਵਾਨ ਆ ਪਹੁੰਚਾ। ਕਹਿਣ ਲੱਗਾ ਜੀ ਤੁਹਾਨੂੰ ਸ਼ਾਇਦ ਪਤਾ ਨਹੀਂ, ਇਹ ਸਭ ਤੋਂ ਵੱਡਾ ਬੰਦਾ ਮੈਂ ਹੀ ਹਾਂ ਇੱਥੇ ਦਾ। ਜਿਵੇਂ ਦੁਨੀ ਚੰਦ ਨੇ ਆ ਕੇ ਲਾਹੌਰ ਸਤਿਗੁਰਾਂ ਨੂੰ ਕਿਹਾ ਸੀ ਲਾਹੌਰ ਦਾ ਸਭ ਤੋਂ ਵੱਡਾ ਬੰਦਾ ਮੈਂ ਹਾਂ, ਸਤਿਗੁਰਾਂ ਵੀ ਕਿਹਾ ਸੀ ਬੈਠੋ ਵੇਖਦੇ ਹਾਂ, ਸੁਕਰਾਤ ਨੇ ਕਿਹਾ ਬੈਠੋ ਸਮਝਣ ਦਾ ਯਤਨ ਕਰੀਏ। ਉਹ ਗਿਆ ਅਤੇ ਦੁਨੀਆ ਦਾ ਮੈਪ ਕੱਢ ਲਿਆਇਆ, ਨਕਸ਼ਾ ਹੀ ਸਾਰਾ ਅੱਗੇ ਰੱਖ ਕੇ ਕਹਿਣ ਲੱਗਾ ਜਰਾ ਵੇਖਿਓ ਯੂਨਾਨ ਕਿੱਥੇ ਹੈ, ਥੇਨਸ ਕਿੱਥੇ ਹੈ। ਵੇਖਿਆ ਯੂਨਾਨ ਇਹ ਹੈ ਨਕਸ਼ੇ 'ਚ ਦੁਨੀਆ ਦਾ ਨਕਸ਼ਾ, ਅਤੇ ਤੁਹਾਡੀ ਕੋਠੀ ਕਿੱਥੇ ਹੈ, ਤੁਸੀਂ ਕਿੱਥੇ ਹੋ। ਹੁਣ ਪਤਾ ਲੱਗਾ ਫਸ ਗਏ, ਕਿਸ ਬੰਦੇ ਕੋਲ ਆ ਪਹੁੰਚਾ, ਮੈਂ ਤਾਂ ਕੁਛ ਹੋਰ ਕਹਿਣ ਆਇਆ ਸਾਂ, ਇਹ ਗੱਲ ਹੀ ਹੋਰ ਹੋਈ। ਕਹਿਣ ਲੱਗਾ ਜੀ ਇੱਥੇ ਤਾਂ ਮੇਰੀ ਕੋਠੀ ਕੋਈ ਨਹੀਂ ਲੱਭਦੀ। ਕਹਿਣ ਲੱਗਾ ਇੱਕ ਧਰਤੀ ਦਾ ਨਕਸ਼ਾ ਹੈ, ਧਰਤੀਆਂ ਬੇਅੰਤ ਨੇ, ਕੋਈ ਪਤਾ ਨਹੀਂ ਕਿੰਨੀਆਂ ਕੁ ਨੇ। ਜੇ ਕਿਤੇ ਮੁੜ ਕੇ ਹੰਕਾਰ ਦਾ ਦੌਰਾ ਪਵੇ, ਕਿਉਂਕਿ ਬਿਮਾਰੀ ਜਿਹੜੀ ਹੈ ਵਾਰ ਵਾਰ ਦੌਰਾ ਇਹਦਾ ਪੈਂਦਾ, ਜੇ ਪਵੇ ਇਹ ਤੈਨੂੰ ਭੇਟ ਕੀਤਾ ਕੱਢ ਕੇ ਵੇਖ ਲੈਣਾ, ਹਉਮੈ ਘੱਟੋ ਘੱਟ ਟੁੱਟ ਜਾਏਗੀ ਕਿ ਤੂੰ ਕੀ ਹੈ। ਇੰਨੀ ਧਰਤੀ 'ਤੇ, ਇੰਨੇ ਸੰਸਾਰ ਵਿੱਚ ਤੇਰੀ ਕੀ ਹਸਤੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਮਾਲ ਹੈ ਮਰਦਾਨਿਆ, ਸਭ ਤੋਂ ਵੱਡਾ ਬੰਦਾ ਆਇਆ ਹੀ, ਕੋਈ ਕੰਮ ਲੈ ਲਈਏ ਇਹਦੇ ਕੋਲੋਂ। ਹਾਂ ਬਾਬਾ ਜੀ ਲੈ ਲਓ, ਕੱਢੀ ਸੂਈ ਉਹਨੂੰ ਫੜਾ ਦਿੱਤੀ। ਕਹਿਣ ਲੱਗੇ ਲੈ ਵੱਡੇ ਬੰਦੇ ਆ, ਅੱਗੇ ਚੱਲ ਕੇ ਦੇ ਦੇ। ਘਰ ਆਉਂਦਿਆਂ ਤੱਕ ਹੋਸ਼ ਆ ਗਈ, ਪਤਨੀ ਕਹਿਣ ਲੱਗੀ ਹੁਣੇ ਹੀ ਦੇ ਆ ਜਾ ਕੇ, ਬਾਬਾ ਜੀ ਇਹ ਲੈ ਲਓ, ਅੱਗੇ ਤਾਂ ਨਾਲ ਜਾਂਦਾ ਹੀ ਕੁਛ ਨਹੀਂ। ਗੁਰੂ ਹਉਮੈ ਕਿਵੇਂ ਤੋੜਦਾ, ਹੁਣੇ ਜਿਹੜਾ ਬੰਦਾ ਕਹਿ ਰਿਹਾ ਸੀ ਮੈਂ ਸਭ ਤੋਂ ਵੱਡਾ, ਕਹਿਣ ਲੱਗਾ ਅੱਗੇ ਜਾਂਦਾ ਹੀ ਕੁਛ ਨਹੀਂ। ਪਾਤਸ਼ਾਹ ਕਹਿਣ ਲੱਗੇ ਸ਼ਾਇਦ ਮੇਰੀ ਸੂਈ ਨਾ ਜਾਏ, ਬਗਾਨੀ ਚੀਜ਼ ਹੈ, ਆਪਣੇ ਘਰੋਂ ਕੋਈ ਲੈ ਜਾਈ। ਕਹਿਣ ਲੱਗਾ ਉਹ ਵੀ ਨਹੀਂ ਜਾਣੀ। ਕਹਿਣ ਲੱਗੇ ਮਨ ਮੰਨਦਾ ਹੈ ਕਿ ਜੋ ਤੇਰੇ ਕੋਲ ਹੈ ਨਾਲ ਕੁਛ ਨਹੀਂ ਜਾਣਾ। ਕਹਿਣ ਲੱਗਾ ਬਾਬਾ ਜੀ ਸਮਝ 'ਤੇ ਆ ਗਈ ਹੈ ਕਿ ਨਾਲ ਕੁਛ ਨਹੀਂ ਜਾਣਾ। ਕਹਿਣ ਲੱਗੇ ਹੁਣ ਆਖ ਆਪਣੇ ਆਪ ਨੂੰ ਮੈਂ ਸਭ ਤੋਂ ਵੱਡਾ ਬੰਦਾ। ਚਰਨਾਂ 'ਤੇ ਡਿੱਗ ਪਿਆ, ਕਹਿਣ ਲੱਗਾ ਅੱਜ ਤਾਂ ਜਾਪਦਾ ਮੇਰੇ ਨਾਲੋਂ ਕੰਗਾਲ ਇੱਥੇ ਕੋਈ ਨਹੀਂ, ਮੇਰੇ ਕੋਲ ਕੁਛ ਵੀ ਨਹੀਂ, ਨਾਲ ਜਾਣਾ ਕੋਲ ਕੁਛ ਵੀ ਨਹੀਂ। ਜਿਸ ਦਿਨ ਇਹ ਬੋਧ ਹੋ ਜਾਏ ਗੁਰੂ ਦੇ ਚਰਨਾਂ ਵਿੱਚ ਆ ਕੇ, ਇਹਨਾਂ ਬਟਵਿਆਂ ਨੂੰ ਛੱਡੋ, ਇਹਨਾਂ ਵਿੱਚ ਕੀ ਹੈ, ਮਨ ਵਿੱਚ ਵੇਖੀਏ ਕੀ ਹੈ, ਹਿਰਦੇ ਵਿੱਚ ਕੀ ਹੈ, ਨਾਮ ਤਨ ਕੋ ਹੈ। ਇੱਥੇ ਤਾਂ ਵੱਡੇ ਛੋਟੇ ਨੋਟ ਹੈ ਨਾ, ਪਰ ਅੱਗੇ ਜਾਣ ਲਈ ਕੀ ਹੈ? ਜਿਸ ਦਿਨ ਅੰਦਰੋਂ ਹੂਕ ਨਿਕਲ ਗਈ ਨਾ ਦਾਤਾ, ਮੇਰੇ ਵਰਗਾ ਕੰਗਾਲ ਕੋਈ ਨਹੀਂ, ਮੇਰੇ ਕੋਲ ਤਾਂ ਕੁਛ ਵੀ ਨਹੀਂ, ਨਾਲ ਲੈ ਕੇ ਕੀ ਜਾਵਾਂਗਾ? ਉਸੇ ਵੇਲੇ ਉਹ ਬਾਂਹ ਫੜ ਲਵੇਗਾ, ਤੂੰ ਜੇ ਜਾਣਾ ਆ ਮੈਂ ਹੀ ਨਾਲ ਲੈ ਕੇ ਚੱਲਾਂਗਾ, ਨਹੀਂ ਤਾਂ ਤੂੰ ਕਿਵੇਂ ਜਾਏਗਾ? ਆ ਮੇਰੇ ਨਾਲ ਹਉਮੈ ਮੁੱਕ ਜਾਂਦੀ ਹੈ, ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ ਇਹ ਭਾਂਡਾ ਵਿਹਲਾ ਹੋਵੇਗਾ, ਹਉਮੈ ਪਾਸੇ ਹੋਵੇ। ਇੱਕ ਪੰਕਤੀ ਪੜ੍ਹ ਕੇ ਸਮਾਪਤ ਕਰਾਂ। ਵਸਤੂ ਵੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਪਹਿਲੀ ਪਾਸੇ ਹੋ ਜਾਏ, ਦੂਜੀ ਸਮਾਏਗੀ। ਜੇ ਤੂੰ ਚਾਹੁੰਦਾ ਸੱਚ ਦਾ ਪ੍ਰਕਾਸ਼ ਹੋਵੇ, ਸਚਿਆਰ ਬਣ, ਸੱਚਾ ਤੇਰੇ ਅੰਦਰ ਵਸੇ, ਬਸ ਜਿਸ ਤੂੰ ਮਿਲੈ ਸੋ ਤੁਧ ਮਿਲੈ ਸੋਈ ਸਚਿਆਰ ਆ। ਉਹੀ ਸਚਿਆਰ ਹੈ ਜਿਸ ਨੂੰ ਤੂੰ ਬਾਂਹ ਫੜ ਕੇ ਆਪਣਾ ਕਰ ਲੈ। ਕੰਠ ਲਾਏ ਅਵਗਣ ਸਭ ਮੇਟੈ, ਦਿਆਲ ਪੁਰਖ ਬਖਸੰਦ। ਇੰਨਾ ਫਿਰ ਆਪਣਾ ਬਣਾ ਲੈਂਦਾ, ਜੋ ਮੰਗ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਕਤੈ ਜੋ ਬੋਲੈ, ਇਹਾਂ ਊਹਾਂ ਸੱਚ ਹੋਵੈ। ਭੁੱਲਾਂ ਦੀ ਖਿਮਾ ਜੀ, ਆਓ ਸਾਰੇ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।